सुख सागर मेरे गुरु गोपाला कर कृपा नानक गुण गावै राखो शर्म साड़ी जी। गुरुस्वारी सम्मान योग सत्संग जीओ सत्कार सहित फतेह प्रवान करो जी। वाहिगुरु जी का खालसा वाहिगुरु जी की फतेह। जिस बाणी दी लड़ीवार विचार कर रहे हां उसका सरलेख है रुत्ती श्लोक। रुत की है हर बीज हर समय बीजिया नहीं उगदा नहीं प्रफुल्लित होंदा नहीं उसनु फल लगदा। हर फसल दा समा है हर बूटे दा समा है उस समय उसनु बीजिया जाए प्रफुल्लित होंदा उसनु फल लगदा है। मनुखा जन्म भी सफल होने वास्ते एक रुता है समा है। वो रुत केड़ी है मनुखा जन्म। पशु पंखियां दे जन्म ये भी रुतान पर इत्थे कोई बंदा आखे मैं समय सोच नल कर्म कर लवा मैं पशु बन के भी सिमरन कर लवा सेवा कर लवा कुछ ऐसा सोच सका नहीं असंभव है। त्रिगद जोन अचेत संभव पाप पुन असोच पाप पुन वालों असोच ने तुसी ऐसे री कदी नहीं आखे ये जानवर बड़ा पापी ये पंखी बड़ा पापी है नहीं असी कहंदे हैं बंदा बड़ा पापी है। बंदे नूं ही पापी कहंदे हां या बंदे नूं ही धर्मी कहने हां ना पशु नूं कहने हां पापी है ना कहने हां पुन्नी है। पाप पुन्न ते मगर कोई मत चाहीदी है जो मनुख दे विच है उस मत नाल ही पाप हुंदे ने मत नाल ही पुन्न हुंदे ने। सतगुरु कहंदे ने रुत आ गई है अब कलू आयो रे एक नाम बोवो बोवो ये तुहानू अकाल पुरख ने शरीर एक खेत दे दिता है मनुखा जन्म रुत है इस दे विच नाम बीज बीज लो। भाई नंद लाल जी ने दशमेश ते जो निवाजे होए श्रोमणी कवि सन उन्हां दी रचना नू ए माण है कि दरबार साहब उसका कीर्तन हो सकता है प्रमाण दिता जा सकता है। सचखंड हरमंदर साहब जो कीर्तन हुंदा है चार बाणियां दा श्री गुरु ग्रंथ साहब जी दी बाणी गुरु गोबिंद सिंह साहब जी दी बाणी भाई गुरदास जी दी बाणी ते भाई नंद लाल जी दी बाणी ए चवां दा होर इस तो अगे कोई प्रवान नहीं। वो कहंदे ने होश नाल भर जा वत्तर ना गुआ बैठी। मैं समझदा गुरु रामदास जी उत्ते उस बचन दी भी ये व्याख्या है जिन्नी ऐसा हर नाम न चेत्यो से काहे जग आए राम राजे ए मानस जन्म दुलंब है नाम बिना बिरथा सब जाए हुण वत्तै हर नाम न बीजियो अगे भुखा के खाए मन मुखा नू फिर जन्म है नानक हर पाए। सियाना किसान किन्नी मुश्किल विच भी हो उंदा सी कहंदा सी वत्तर सांभ लो वत्तर गया रुत निकल गई बाल बच्चे की खानगे। सतगुरु कहंदे ने वत्तर सांभ मनुखा जन्म बर्बाद हो जाएगा। भाई नंद लाल जी कहंदे ने बहोश बाश के हंगामे नव बहार आमद बहार आमदो यार आमदो किरार आमद ਬਹਾਰ ਆ ਗਈ, ਮਨੁੱਖਾ ਜਨਮ ਰੁੱਤ ਆ ਗਈ ਹੈ। ਨਾਮ ਬੀਜ ਬੀਜ ਬੀਜਣ ਦੀ ਰੁੱਤ ਆ ਗਈ ਹੈ। ਫਿਰ ਗੁਰੂ ਨਾਨਕ ਦੇਵ ਵਰਗਾ ਮਿੱਤਰ ਵੀ ਆ ਗਿਆ, ਸਤਿਗੁਰੂ ਜੋ ਦੱਸਦਾ ਪਿਆ ਇਸ ਢੰਗ ਨਾਲ ਖੇਤੀ ਕਰ, ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਪਾਓ ਕਰਮ ਕਰ ਜਮਸੀ ਸੇਖ ਹਰ ਪਾਗਠ ਦੇਖ। ਸਤਿਗੁਰੂ ਵਰਗਾ ਉਸਤਾਦ ਆ ਗਏ ਜੋ ਦੱਸ ਰਿਹਾ ਰੁੱਤ ਨਾ ਗਵਾਈ, ਇਸ ਰੁੱਤ ਨੂੰ ਸਾਂਭ ਲੈ। ਭਾਈ ਸਾਹਿਬ ਕਹਿੰਦੇ ਨੇ ਨਾਮ ਬੀਜ ਬੀਜਣ ਦਾ ਸਮਾਂ ਆ ਗਿਆ, ਰੁੱਤ ਆ ਗਈ ਹੈ, ਗੁਰੂ ਆ ਗਿਆ, ਤੇਰਾ ਕੀਤਾ ਹੋਇਆ ਵਾਅਦਾ ਆ ਗਿਆ, ਮੈਂ ਨਾਮ ਜਪਾਂਗਾ, ਇਹ ਰੁੱਤ ਸਾਂਭ ਲੈ। ਹੁਣ ਰੁੱਤ ਸਾਂਭਣ ਵਾਸਤੇ ਤੇ ਕਈ ਵਾਰੀ ਕਿਸਾਨ ਸੁਚੇਤ ਹੋ ਕੇ ਤੁਰ ਪੈਂਦੇ ਨੇ, ਪਰ ਇਹ ਗਿਆਨ ਨਹੀਂ ਹੁੰਦਾ ਕਿ ਬੀਜ ਮੇਰਾ ਠੀਕ ਹੈ ਕਿ ਗਲਤ ਹੈ। ਰੁੱਤ ਵੀ ਠੀਕ ਹੋਵੇ, ਬੀਜ ਹੀ ਗਲਤ ਹੋਵੇ, ਬੀਜ ਦਲਿਆ ਹੋਵੇ, ਦਾਲ ਤੇ ਨਹੀਂ ਉੱਗੇਗੀ। ਜੇ ਇੱਕ ਹੋਏ ਤਾਂ ਉੱਗਵਾ ਹੈ, ਰੁੱਤੀ ਹੂੰ ਰੁੱਤ ਹੋਏ। ਸਤਿਗੁਰਾਂ ਨੇ ਪੂਰਾ ਪ੍ਰਬੰਧ ਕੀਤਾ ਮੇਰੇ ਸਿੱਖ ਨੂੰ ਕਿਸੇ ਪਾਸਿਓਂ ਕੋਈ ਤੋਟ ਨਾ ਆਵੇ। ਦਸ਼ਮੇਸ਼ ਪਿਤਾ ਨੇ ਹਰ ਪਾਸਿਓਂ ਸਾਨੂੰ ਕਵਰ ਕੀਤਾ। ਮੈਂ ਇੱਕ ਇਤਿਹਾਸਕ ਘਟਨਾ ਤੁਹਾਡੇ ਸਾਹਮਣੇ ਰੱਖਾਂ। ਮਾਛੀਵਾੜੇ ਵਿੱਚ ਜਦੋਂ ਤਿੰਨ ਸਿੱਖ ਪਹੁੰਚੇ, ਭਾਈ ਦਇਆ ਸਿੰਘ, ਮਾਨ ਸਿੰਘ, ਧਰਮ ਸਿੰਘ, ਤਿੰਨ ਜਿਹੜੇ ਪਿਆਰੇ ਸਨ ਉਹ ਤੇ ਚਮਕੌਰ ਸਾਹਿਬ ਸ਼ਹੀਦ ਹੋ ਗਏ। ਦੋ ਇਹਨਾਂ ਚੋਂ ਬਚੇ ਸਨ ਉਹ ਨਾਲ ਗਏ, ਇੱਕ ਭਾਈ ਮਾਨ ਸਿੰਘ ਗਏ। ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ ਵੇਖਿਆ ਕਿ ਸਤਿਗੁਰੂ ਆਰਾਮ ਫਰਮਾ ਰਹੇ ਨੇ, ਜ਼ਮੀਨ ਤੇ ਅੱਜ ਸੁੱਤੇ ਨੇ, ਕੋਈ ਕੱਪੜਾ ਥੱਲੇ ਨਹੀਂ ਵਿਛਾਇਆ। ਵੇਖਿਆ ਕਹਿਣ ਲੱਗੇ ਵਾਹ ਪਾਤਸ਼ਾਹ, ਤੁਹਾਡੇ ਪੈਰਾਂ ਚ ਇੰਨੇ ਜ਼ਖਮ। ਕਹਿਣ ਲੱਗਾ ਦਇਆ ਸਿੰਘ ਨਾ ਜਗਾਓ, ਬਹੁਤ ਦੇਰ ਬਾਅਦ ਅੱਜ ਇਹਨਾਂ ਨੂੰ ਸੁੱਤਿਆਂ ਵੇਖਿਆ, ਕਈ ਦਿਨ ਹੋ ਗਏ ਸੁੱਤੇ ਨਹੀਂ, ਆਰਾਮ ਕਰਨ ਦਿਓ। ਅੱਖ ਖੋਲੀ, ਕਹਿਣ ਲੱਗੇ ਮੈਂ ਸੁੱਤਾ ਨਹੀਂ, ਜਾਗਦਾ। ਪਾਤਸ਼ਾਹ ਗੱਲ ਦੱਸੋ, ਇੱਕੋ ਜਿੰਨਾ ਸਫ਼ਰ ਹੈ, ਤੁਸੀਂ ਵੀ ਨੰਗੇ ਪੈਰੀ ਆਏ, ਅਸੀਂ ਵੀ ਨੰਗੇ ਪੈਰੀ ਤੁਰ ਕੇ ਆਏ ਹਾਂ ਚਮਕੌਰ ਤੋਂ, ਤੁਹਾਨੂੰ ਕੰਡੇ ਜ਼ਿਆਦਾ ਕਿਉਂ ਵਜੇ? ਕਹਿਣ ਲੱਗੇ ਮੇਰੀ ਜ਼ਿੰਮੇਵਾਰੀ ਤੁਹਾਡੇ ਤੋਂ ਜ਼ਿਆਦਾ ਹੈ, ਮੈਂ ਅਰਦਾਸ ਕਰਨਾ ਕਿ ਸਾਰੇ ਕੰਡੇ ਮੈਨੂੰ ਹੀ ਵੱਜ ਜਾਣ, ਮੇਰੇ ਪੰਥ ਨੂੰ ਤੱਤੀ ਹਵਾ ਨਾ ਲੱਗੇ, ਮੈਨੂੰ ਕੰਡੇ ਵੱਜ ਜਾਣ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭਾ ਕਰਤਾਰਾ। ਪਰਿਵਾਰ ਤੇ ਸ਼ਹੀਦ ਕਰਵਾ ਲਿਆ, ਕਿਹੜੇ ਪਰਿਵਾਰ ਦੀ ਸਿੱਖ ਸੁੱਖ ਮੰਗਦੇ ਨੇ ਤੁਹਾਡੀ, ਸੇਵਕ ਸਿੱਖ ਸਭਾ ਕਰਤਾਰਾ। ਉਹਨਾਂ ਯਤਨ ਕੀਤਾ ਮੇਰੇ ਸਿੱਖ ਨੂੰ ਮੇਰੇ ਘਰ ਚੋਂ ਹੀ ਸਭ ਕੁਛ ਮਿਲ ਜਾਏ, ਬਾਹਰ ਨਾ ਭਟਕਣਾ ਪਵੇ। ਵੱਤਰ ਨਾਮ ਦਾ, ਬੀਜ ਨਾਮ ਦਾ, ਮਨੁੱਖਾ ਜਨਮ ਇਹ ਰੁੱਤ ਆ ਗਈ, ਇਹ ਨਾਮ ਜਪਣ ਦਾ ਸਮਾਂ ਆ ਗਿਆ। ਸਾਨੂੰ ਵਾਰ ਵਾਰ ਸੁਚੇਤ ਕਰਨ ਵਾਸਤੇ ਜੋਗੋ ਜੋਗੋ ਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਿੱਤੇ। ਸੱਚਖੰਡ ਹਜ਼ੂਰ ਸਾਹਿਬ ਕਿਹਾ ਸੀ ਦਇਆ ਸਿੰਘ ਗ੍ਰੰਥ ਲੈ ਆਓ, ਪ੍ਰਕਾਸ਼ ਹੋ ਗਿਆ। ਪੰਜ ਪੈਸੇ ਨਾਰੀਅਲ ਲੈ ਕੇ ਪਰਕਰਮਾ ਕੀਤੀਆਂ, ਮੱਥਾ ਟੇਕਿਆ ਤੇ ਇੱਕ ਬਚਨ ਕਿਹਾ, ਉਹ ਸਿੱਖ ਨੂੰ ਕਦੀ ਨਹੀਂ ਭੁੱਲਣਾ ਚਾਹੀਦਾ। ਕੇਸਰ ਸਿੰਘ ਛਿੱਬਰ, ਇਹ ਕੁਛ ਖਾਨਦਾਨ ਐਸੇ ਸਨ ਲਿਖਾਰੀ ਜਿਹੜੇ ਸਤਿਗੁਰਾਂ ਦੇ ਕੋਲ ਸਨ, ਨਾਲ ਸਨ, ਇੱਕ ਇੱਕ ਬਚਨ ਉਹਨਾਂ ਸੁਣਿਆ, ਨੋਟ ਕੀਤਾ। ਉਹ ਕਹਿੰਦਾ ਦਸਵਾਂ ਪਾਤਸ਼ਾਹ ਗੱਦੀ ਗੁਰਿਆਈ ਦੀ ਗੁਰੂ ਗ੍ਰੰਥ ਨੂੰ ਦੇ ਗਿਆ, ਕੋਈ ਸ਼ੱਕ ਵਾਲੀ ਗੱਲ ਨਹੀਂ, ਕੋਲ ਰਹਿੰਦਿਆਂ ਲਿਖਿਆ ਦਸਵਾਂ ਪਾਤਸ਼ਾਹ ਗੱਦੀ ਗੁਰਿਆਈ ਦੀ ਗੁਰੂ ਗ੍ਰੰਥ ਨੂੰ ਦੇ ਗਿਆ। ਅੱਜ ਤੋਂ ਸਾਡਾ ਗੁਰੂ ਗੁਰੂ ਗ੍ਰੰਥ ਹੈ, ਸੋਈ ਗਿਆ ਜੋ ਗ੍ਰੰਥੋਂ ਗਿਆ। ਜਿਹੜਾ ਗ੍ਰੰਥ ਤੋਂ ਮੂੰਹ ਮੋੜੇਗਾ ਉਹ ਸਾਡਾ ਕੁਛ ਨਹੀਂ ਲੱਗਦਾ। ਸੋਈ ਗਿਆ ਜੋ ਗ੍ਰੰਥੋਂ ਗਿਆ, ਉਪਰਾਲਾ ਕੀਤਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਸਾਡੇ ਕੋਲ ਨੇ ਜੋ ਸਾਨੂੰ ਸੁਚੇਤ ਕਰਦੇ ਨੇ, ਸਾਨੂੰ ਮਤ ਦਿੰਦੇ ਨੇ। ਰੱਬ ਲੱਭਣ ਲਈ ਕਿਸੇ ਹੋਰ ਥਾਂ ਨਾ ਜਾ, ਫੋਕਟ ਕਰਮ ਨਾ ਕਰ। ਲੁਕਾਈ ਐਸੇ ਕਰਮ ਕਰਦੀ ਕਰਦੀ ਥੱਕ ਗਈ, ਮਰ ਗਈ, ਭਟਕ ਗਈ, ਲੱਭਾ ਕੁਛ ਨਹੀਂ। ਲੱਭਣਾ ਕਿੱਥੋਂ ਸੀ, ਜਿੱਥੇ ਹੈ ਉੱਥੋਂ ਹੀ ਮਿਲੇਗਾ। ਮਿਲ ਸਤ ਸੰਗਤ ਖੋਜ ਦੇ ਸਾਈਂ, ਵਿੱਚ ਸੰਗਤ ਹਰ ਪਬ ਵਸੈ ਜੀਉ। ਇਸੇ ਲਈ ਕਿਹਾ ਸੀ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਅੱਜ ਦਾ ਇਹ ਵਿਚਾਰ ਇੱਥੋਂ ਸ਼ੁਰੂ ਹੋ ਰਿਹਾ। ਸਲੋਕ ਸਾਧ ਸੰਗਤ ਬਿਨ ਬ੍ਰਹਮ ਹੋਈ, ਕਰਤੀ ਕਰਮ ਅਨੇਕ। ਸਾਧ ਸੰਗਤ ਤੋਂ ਬਿਨਾਂ ਲੁਕਾਈ ਭਟਕਦੀ ਭਟਕਦੀ ਮਰ ਗਈ। ਦੁਨੀਆ ਕੁਰਾਹੇ ਪੈ ਕੇ ਥੱਕ ਗਈ, ਕੋਈ ਕਰਮ ਫਲਦਾਇਕ ਨਹੀਂ ਹੋਇਆ। ਜਿੰਨੇ ਕਰਮ ਕੀਤੇ ਉਹਨਾਂ ਨਾਲ ਦੁੱਖ ਮਿਲੇ, ਸ਼ਰਮ ਥਕੇਵਾਂ ਮਿਲੇ, ਸਫਲ ਨਹੀਂ ਕੋ ਹੋਇਆ। ਬੜੇ ਕਰਮ ਕੀਤੇ, ਬਾਣੀ ਵਿੱਚ ਬੜਾ ਸਪਸ਼ਟ ਲਿਖਿਆ ਹੈ, ਕਰਮ ਧਰਮ ਪਾਖੰਡ ਜੋ ਦੀਸਹਿ ਤਿੰਨ ਜਮ ਜਾਗਾਤੀ ਲੂਟੈ। ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ। ਉਹਨਾਂ ਕਰਮਾਂ ਦਾ ਜ਼ਿਕਰ ਕੀਤਾ। ਸੋਠ ਰਾਗ ਵਿੱਚੋਂ ਕਸ਼ਟਪਦੀ ਪੜ੍ਹ ਲੈਣੇ, ਪਾਠ ਪੜਿਓ, ਹਰ ਵੇਦ ਵਿਚਾਰਿਓ, ਨਿਓਲ ਪੁਆਂਗਮ ਸਾਧੇ। ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਧਿਕ ਅਹੋਂ ਬੁੱਧ ਵਾਧੇ। ਪਿਆਰੇ, ਇਨ ਬਿਦ ਮਿਲਣ ਨਾ ਜਾਈ, ਇਹਨਾਂ ਤਰੀਕਿਆਂ ਨਾਲ ਰੱਬ ਨਾਲ ਮੇਲ ਨਹੀਂ ਹੁੰਦਾ। ਮੈਂ ਕੀ ਇਹ ਕਰਮੇ ਅਨੇਕਾ, ਹਾਰ ਪਰਿਓ ਸਵਾਮੀ ਕੈ ਦੁਆਰੇ ਤੀਜੈ ਬੁੱਧ ਬਵੇਕਾ। ਸਵਾਮੀ ਦੇ ਦਰ ਤੇ ਮੈਂ ਹਾਰ ਕੇ ਡਿੱਗ ਪਿਆ, ਮੈਨੂੰ ਬਵੇਕ ਬੁੱਧ ਦਿਓ। ਮੌਨ ਭਇਓ, ਚੁੱਪ ਕਰ ਗਏ। ਅੱਜ ਵੀ ਐਸੇ ਸਾਧੂ ਮਿਲਣਗੇ, 12-12 ਸਾਲ ਤੋਂ ਚੁੱਪ ਨੇ। ਇਹ ਕੰਮ ਵੈਸੇ ਸੌਖਾ ਨਹੀਂ, ਜੇ ਕਹਿ ਲੈਨੇ ਆ। ਵੈਸੇ ਤੇ ਬੰਦਾ ਇਕੱਲਾ ਹੀ ਹੋਵੇ, ਚੁੱਪ ਮਜਬੂਰੀ ਹੈ, ਪਰ ਜਦੋਂ ਕੋਈ ਕੋਲ ਹੋਵੇ ਨਾ, ਚੁੱਪ ਕਰਕੇ ਬੈਠਣਾ ਬੜਾ ਮੁਸ਼ਕਲ ਹੈ। ਬਹੁਤ ਵੱਡੀ ਸਾਧਨਾ ਹੈ, ਚੁੱਪ ਕਰਨਾ ਕੋਈ ਸੌਖਾ ਨਹੀਂ। ਬੋਲੇ ਨਾ ਹੀ ਹੋਏ ਬੈਠਾ ਮੋਨੀ, ਅੰਤਰ ਕਲਪ ਮਵਾਈਆਂ ਜੋਨ। ਇੱਕ ਮੁਰਸ਼ਦ ਮਹਾਂਪੁਰਖ ਚਾਰ ਬੱਚਿਆਂ ਨੂੰ ਸਾਧਨਾ ਕਰਵਾ ਰਿਹਾ ਸੀ। ਕਹਿਣ ਲੱਗਾ, ਬੇਟਾ ਮੈਂ ਤੁਹਾਨੂੰ ਅੱਜ ਬਹੁਤ ਕੁਝ ਸਮਝਾਉਣਾ ਹੈ ਧਰਮ ਦੇ ਸੰਬੰਧ ਵਿੱਚ, ਤੇ ਤੁਸੀਂ ਐਸਾ ਕਰਨਾ ਕਿ 4 ਘੰਟੇ ਬੋਲਣਾ ਨਹੀਂ, ਚੁੱਪ ਕਰਕੇ ਬੈਠੋ। ਬੱਚੇ ਔਰ ਚੁੱਪ ਕਰਕੇ ਬੈਠਣ, ਸਿਆਣੇ ਨਹੀਂ ਚੁੱਪ ਕਰਦੇ। ਬੱਚੇ ਥੋੜਾ ਚਿਰ ਬੈਠੇ, ਮੌਕਾ ਭਾਲਦੇ ਸਨ, ਪਏ ਹਨੇਰਾ ਪੈਣ ਲੱਗਾ, ਇੱਕ ਬੱਚਾ ਬੋਲ ਪਿਆ। ਕਹਿਣ ਲੱਗਾ, ਦੀਵਾ ਜਗਾ ਦਿਆਂ। ਦੂਸਰਾ ਕਹਿਣ ਲੱਗਾ, ਗੁਰੂ ਨੇ ਕਿਹਾ ਸੀ ਬੋਲਣਾ ਨਹੀਂ, ਤੂੰ ਬੋਲਿਆ ਕਿਉਂ ਹੈ। ਤੀਸਰਾ ਕਹਿਣ ਲੱਗਾ, ਮੈਂ ਜਾ ਕੇ ਦੱਸਣਾ ਇਹ ਦੋ ਬੋਲ ਪਏ ਨੇ। ਤੀਸਰਾ ਕਹਿਣ ਲੱਗਾ, ਮੈਂ ਦੱਸਣਾ ਇਹ ਦੋ ਬੋਲ ਪਏ ਨੇ। ਚੌਥਾ ਕਹਿਣ ਲੱਗਾ, ਤੁਹਾਡੇ ਨਾਲੋਂ ਮੈਂ ਹੀ ਚੰਗਾ, ਮੈਂ ਅਜੇ ਤੱਕ ਬੋਲਿਆ ਤੇ ਨਹੀਂ ਨਾ, ਮੈਂ ਚੁੱਪ ਹਾਂ। ਹੁਣ ਕੌਣ ਰਹਿ ਗਿਆ, ਬਾਕੀ ਕੋ ਰਹਿ ਗਿਆ? ਬਹਾਨਾ ਚਾਹੀਦਾ, ਭਾਵੇਂ ਕਿਸੇ ਨੂੰ ਚੁੱਪ ਕਰਾਉਣ ਦੇ ਬਹਾਨੇ ਬੰਦਾ ਬੋਲੇ, ਅੰਦਰੋਂ ਤੇ ਕਲਪਣਾ ਹੈ। ਬੜਾ ਮਨ ਵਿੱਚ ਚਾਹ ਸੀ ਕਿ ਹਰ ਤਰ੍ਹਾਂ ਦੇ ਸਾਧੂ ਨਾਲ ਮਿਲਿਆ ਜਾਏ, ਪੁੱਛਿਆ ਜਾਏ ਤੇਰਾ ਅਨੁਭਵ ਕੀ ਹੈ, ਕਿੱਥੇ ਤੱਕ ਪਹੁੰਚੇ ਹੈ। ਇੱਕ ਵਾਰੀ ਇੱਕ ਮੋਨੀ ਵੀ ਮਿਲ ਗਿਆ, ਉਹਨੇ ਸਲੇਟ ਤੇ ਲਿਖ ਕੇ ਮੇਰੇ ਅੱਗੇ ਕੀਤਾ ਕਿ ਮੈਂ 12 ਸਾਲ ਸੇ ਮੌਨ ਹੂੰ, ਹਿੰਦੀ ਚ ਲਿਖਿਆ, 12 ਸਾਲਾਂ ਦਾ ਮੈਂ ਚੁੱਪ ਹਾਂ, ਔਰ ਅਜੇ ਤੱਕ ਮੈਂ 12 ਸਾਲ ਹੋਰ ਚੁੱਪ ਰਹਾਂਗਾ ਜੇ ਜਿਉਂਦਾ ਰਿਹਾ। ਸਾਰੀ ਉਮਰ ਹੀ ਲੰਘ ਗਈ ਚੁੱਪ ਕਰਦੇ ਹਾਂ। ਤੇ ਕੁਝ ਚੀਜ਼ਾਂ ਉਸਨੇ ਲਿਖੀਆਂ ਕਿ ਵਸਤੂਆਂ ਮੈਨੂੰ ਲੈ ਦਿਓ। ਵਸਤੂਆਂ ਤੇ ਜੋ ਚਾਹੀਦੀਆਂ ਸਨ ਲੈ ਦਿੱਤੀਆਂ, ਪਰ ਮੈਨੂੰ ਇੱਕ ਧਿਆਨ ਆਇਆ, ਉਹਨੂੰ ਜ਼ਰੂਰ ਕਹਿ ਦਿੱਤਾ, ਬਾਬਾ ਚੁੱਪ ਤੂੰ ਕੋਈ ਨਹੀਂ, ਤੂੰ ਆਖੇ ਨਾ ਮੈਂ ਚੁੱਪ ਹਾਂ ਤੇ ਚੁੱਪ ਕੋਈ ਨਹੀਂ, ਮਨ ਨਾ ਬੋਲੇ ਤੇ ਸਲੇਟ ਤੇ ਕਿਵੇਂ ਲਿਖਿਆ ਜਾਏਗਾ। कल्पना ते अंदर है ना, विचार ते अंदर चल रही है, मन चुप नहीं कीता, जुबान तो चुप कर गए हैं, हाथां नाल लिख रहे हैं, बोले ना ही होए बैठा मोने अंतर कल्प, कल्प दा अर्थ है कल्पना, पवाइयां जोनी, जोना च पवाया जांदा है, मोन भयो कर पाती रहो। अजे ऐसे साधु मिलन गए, उन्होंने लिखे कर पात्री जी महाराज, नाम भी असी कमाल देने, कर पात्री जी महाराज, पात्र होंदा भांडा, ओ महाराज जिहड़ा हाथां नूं भांडा बना के फिरदा पे, कर पात्री जी हाथां नाल खा लिया, सारी दुनिया अज तक हाथां नाल खांदी रही है, इस नाल की वडियाई होगी, मैं भांडा नहीं लैंदा, मोन भयो कर पाती रहो, नग्न फिरो बन माही, तट तीर्थ सब धरती भरम्यो, दुबदा छुटके नाही, मन कामना तीर्थ जाए बस्यो, मन दी कामना अनुसार तीर्थ ते निवास बना लिया, उथे मकान पा लिया, मन कामना तीर्थ जाए बस्यो, सिर करवत दराए, आरा ले लिया सिर ते, काशी विच आरा सी, पंडिता प्रसिद्ध कीता सी, जिहड़ा इस नाल चीरिया जाए ओ स्वर्ग नूं जांदा, अनेकां लोक चीरे गए, सिर करवत धराए, मन की मैल न उतरे, एबद जे लख यतन कराए, कनक कामनी हैवर गैवर बहु बिदानत दार, इस सच जे ते अजे तक भी हो रहे है, दान तुसी दानिए ते वेखे ने, पैसा टका बस्तर दान कर दिता, अन्न दान कर दिता, साडे देश दे विच एक परंपरा चली, हैरान हो जाओगे सुन के, लोकी पत्नियां हार शिंगार समेत दान कर दे रहे ब्राह्मणां, ओ गुरु ग्रंथ साहिब विच गुरु अर्जन देव जी ने लिखे है, पंक्ति तुहानू सुना रहे हैं, कनक सोना कामनी इस्त्री, हैवर घोड़े गैवर वधिया हाथी, कनक कामनी हैवर गैवर बहुविद दान दा तारा, अन्न बस्तर भूम बहु अरपे न मिली है हर द्वारा, रब दा दरवाजा नहीं इंज मिलता, फिर रब रब दा कित्थों है किथे है, कहिंदे ने हर कीर्त साध संगत है सिर करमन के करमा, हरी दी कीर्ति है संगत विच, इथे भी कहा साध संगत बिन ब्रह्म होई, करती कर्म अनेक, लुकाई अनेकां कर्म कर दी मर गई, संगत विच नहीं जेड़ा आया उन्हों कुछ नहीं मिलिया, हर कीर्त साध संगत है सिर करमन कै करमा, कहो नानक तिस भयो परापत, जिस पुरब लिखे का लेना, तुरों ही जिन्हां ते बख्शिश होई संगत विच आ गए, सत संगत दे विचों उन्हां नूं ए दात मिल गई, संगत विच ए दात है। भाई गुरदास साहब जिन्हां दा जिक्र हुणे मैं कीता, वो एक कवित विच बड़ा सुंदर लिखते ने कि नारद थां थां भटकदा फिरिया, भगवान दे दीदार ना होए, ते पुछदा है केड़ी ऐसी थां जिथे तुसी सदा रहिंदे हो, भगवान कहन लगे मैं संगत विच सदा रहिंदा, मेरे दर्शन करने होन होर किते ना भटकिया कर, ना खीर समुंदर च जान दी तेनू लोड़ है, ना बैकुंठ, मैनू संगत विच वेख्या कर, मैं संगत विच वसना हमेशा वसना, साध संगत दा जिसने पल्ला फड़ लिया, संगत विच जिसका थां बन गया, संगत दी नजर जिसते हो गई, इंज कहां बड़ा ही सौखा समझ विच आएगा, बदेश कोई आउंदा है ते पहलों उस देश दी अंबैसी जांदा है, वीसा लैंदा है, अगे प्रवेश मिल जांदा, सच जे सच खंड किसे जाना ते साध संगत उस दी अंबैसी है, साध संगत विच जेड़ा प्रवान हो गया उस सच खंड विच प्रवान हो गया, जिसनों संगत ने प्रवान नहीं कीता वो किते प्रवान नहीं, संगत विच जड़ा आ गया, इसे लिखे है संगत विच थां बना, संगती जीवन बना, मेरे माधो जी सत संगत मिले सो तरिया, साध संगत बिन ब्रह्म होई, करती कर्म अनेक, इस सच है, कहीं सत पुरुषां ने, साढ़े सत गुरां ने, ਸਾਰੀ ਜ਼ਿੰਦਗੀ ਲਾ ਕੇ ਜੋ ਅਨੁਭਵ ਕੀਤੇ ਲੈਣ ਵਾਲਾ ਇੱਕ ਮਿੰਟ ਵਿੱਚ ਲੈ ਜਾਂਦਾ, ਉਸ ਨੂੰ ਸ਼ੋਅ ਪ੍ਰਾਪਤ ਹੋ ਜਾਂਦੀ ਹੈ। ਸੰਗਤ ਵਿੱਚ ਇੱਕ ਮਹਾਨ ਘਟਨਾ ਘਟਦੀ ਹੈ, ਇੱਥੇ ਉਹ ਸਮਾਂ ਆਇਆ ਹੀ ਰਹਿੰਦਾ ਜਦੋਂ ਮਾਇਆ ਦਾ ਪ੍ਰਭਾਵ ਪਾਸੇ ਹੁੰਦਾ, ਬਾਹਰ ਨਹੀਂ ਹੁੰਦਾ। ਸੰਗਤ ਵਿੱਚ ਮਾਇਆ ਦਾ ਪ੍ਰਭਾਵ ਜਦੋਂ ਪਾਸੇ ਹੁੰਦਾ, ਉਸ ਵੇਲੇ ਸਤਪੁਰਸ਼ ਦਾ, ਕਿਸੇ ਭਗਤ ਦਾ, ਗੁਰਸਿੱਖ ਦਾ ਜਨਮ ਹੁੰਦਾ। ਇੱਕ ਤੇ ਮਾਤਾ ਦੇ ਘਰ ਜਨਮ ਹੋਇਆ ਨਾ, ਇੱਕ ਜਨਮ ਹੁੰਦਾ ਸਤ ਸੰਗਤ ਵਿੱਚ। ਰੱਬ ਦੇ ਘਰ ਜਨਮ ਹੁੰਦਾ, ਜਦੋਂ ਇੱਕ ਦਾ ਜਨਮ ਹੁੰਦਾ ਅਨੇਕਾਂ ਦਾ ਹੋ ਜਾਂਦਾ। ਇੱਕ ਤਰਦਾ, ਉਸ ਦੇ ਨਾਲ ਅਨੇਕਾਂ ਤਰ ਜਾਂਦੇ ਨੇ, ਉਹਨਾਂ ਉੱਤੇ ਵੀ ਮਾਇਆ ਦਾ ਪ੍ਰਭਾਵ ਨਹੀਂ ਰਹਿ ਜਾਂਦਾ, ਟਲ ਜਾਂਦਾ। ਜਿਵੇਂ ਬਾਣੀ ਦੇ ਵਿੱਚ ਬੜਾ ਸੁੰਦਰ ਫਰਮਾਇਆ ਪਾਤਸ਼ਾਹ ਨੇ, ਜੋ ਤੁਧ ਸੱਚ ਦਿਹਾਏ ਦੇ ਸੇ ਵਿਰਲੇ ਥੋੜੇ, ਜੋ ਮਨ ਚ ਤੇਕੇ ਅਰਾਧੇ ਤਿਨ ਕੀ ਬਰਕਤ ਖਾਹੇ ਅਸੰਖ ਕਰੋੜੇ। ਅਰਾਧਾ ਇੱਕ, ਕੀ ਇਹ ਸੱਚ ਨਹੀਂ? ਕਿਰਸਾਨ ਇੱਕ ਹੈ, ਖੇਤੀ ਕਰਦਾ, ਹਲ ਵਾਹੁੰਦਾ, ਲੇਕਿਨ ਬੋਲ ਘਰ ਵਿੱਚ ਆਉਂਦਾ ਪੁੱਤਰ ਵੀ ਖਾ ਰਹੀ ਹੈ, ਧੀ ਵੀ ਖਾ ਰਹੀ ਹੈ, ਪਤਨੀ ਵੀ ਖਾ ਰਹੀ ਹੈ, ਕੋਈ ਮਹਿਮਾਨ ਆ ਜਾਂਦਾ ਉਹ ਵੀ ਖਾ ਜਾਂਦਾ। ਇਸੇ ਤਰ੍ਹਾਂ ਇਹ ਨਾਮ ਦੀ ਕਣੀ ਇੱਕ ਨੂੰ ਮਿਲਦੀ ਹੈ, ਉਧਾਰ ਕਰੋੜਾਂ ਦਾ ਹੁੰਦਾ। ਗੁਰਮੁਖ ਕੋਟ ਉਧਾਰ ਦਾ, ਦੇ ਨਾਮ ਹੈ ਇੱਕ ਕਣੀ। ਉਹਨਾਂ ਦੇ ਪਿੱਛੇ ਸੰਸਾਰ ਦਾ ਨਿਸਤਾਰਾ ਹੁੰਦਾ, ਉਹ ਅਨੇਕਾਂ ਨੂੰ ਤਾਰਦੇ ਨੇ, ਉਹ ਰਹਿੰਦੇ ਨੇ ਸੰਗਤ ਵਿੱਚ। ਸਾਧ ਸੰਗਤ ਬਿਨ ਬ੍ਰਹਮ ਹੋਈ, ਕਰਤੇ ਕਰਮ ਅਨੇਕ ਲੁਕਾਈ। ਇਹ ਦੁਨੀਆ ਗੁਰੂ ਦੀ ਸੰਗਤ ਦਾ ਪੱਲਾ ਛੱਡ ਕੇ, ਸੰਗਤ ਨੂੰ ਭੁੱਲ ਕੇ, ਸੰਗਤ ਨਾਲੋਂ ਵਿਛੜ ਕੇ ਅਨੇਕਾਂ ਕਰਮ ਕਰਦੀ, ਕੀ ਤੀਰਥ ਆਦਿਕ ਵਰਤ ਰੱਖਣੇ, ਹੋਰ ਨਾਮ ਛੱਡ ਕੇ ਜੰਤਰਾਂ ਮੰਤਰਾਂ ਦੇ ਭੂਤਾਂ ਦੇ ਜਾਪ ਕਰਨੇ, ਬਹੁਤ ਕੁਛ ਹੈ। ਤੰਤਰ ਮੰਤਰ ਜੰਤਰ ਲੋਕ ਕਰਦੇ ਨੇ, ਪਰ ਕਹਿੰਦੇ ਨੇ ਪਟਕ ਕੇ ਸ੍ਰਿਸ਼ਟੀ ਮਰ ਗਈ ਅਨੇਕਾਂ ਕਰਮ ਕਰਕੇ। ਕੋਮਲ ਬੰਧਨ ਬੰਧ ਗਿਆ ਨਾਨਕ ਕਰਮੈ ਲੇਖ, ਇਹ ਲਿਖੇ ਹੋਏ ਕਰਮਾਂ ਦੇ ਲੇਖ ਅਨੁਸਾਰ, ਕਿਉਂਕਿ ਜੋ ਕਰਮ ਕਰਦੇ ਹਾਂ ਕਰਮਾਂ ਤੋਂ ਸੰਸਕਾਰ ਬਣਦੇ ਨੇ, ਕਰਮਾਂ ਤੋਂ ਸੰਸਕਾਰ ਬਣਦੇ ਨੇ, ਸੰਸਕਾਰਾਂ ਤੋਂ ਸਾਡਾ ਕਿਰਤ ਬਣਦਾ, ਉਹ ਕਿਰਤ ਫਿਰ ਖਿੱਚਦਾ। ਜੇ ਬੁਰਾ ਹੈ ਤੇ ਫਿਰ ਬੁਰਿਆਈ ਤੇ ਬੁਰਿਆਈ ਹੁੰਦੀ ਹੈ, ਭਲਾ ਹੈ ਤੇ ਨੇਕੀ ਪੁੰਨ ਹੁੰਦਾ। ਪਰ ਕਿਰਤ ਜਿਵੇਂ ਕਿਹਾ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਕਤ ਕਿਰਤ ਪਿਆ ਜੋ ਪ੍ਰਪਾਇਆ। ਕਿਰਤ ਜਿਹੜਾ ਉਹ ਬਣ ਜਾਂਦਾ ਕਰਮਾਂ ਤੋਂ। ਸਾਹਿਬ ਜੀ ਕਹਿੰਦੇ ਨੇ ਮਨੁੱਖ ਬੜੇ ਸੂਖਸ਼ਮ ਕੋਮਲ ਬੰਧਨਾਂ ਵਿੱਚ ਬੰਧਾ ਪਏ ਹੈ, ਬੜੇ ਨਾਜ਼ੁਕ ਬੰਧਨ ਨੇ, ਹੈ ਕੁਛ ਵੀ ਨਹੀਂ, ਦਿਸਦੇ ਹੈ ਨਹੀਂ, ਪਰ ਬੰਧਨ ਨੇ। ਹੁਣ ਆਖੀਏ ਪੁੱਤਰ ਦਾ ਮੋਹ, ਮੋਹ ਦਾ ਕੋ ਰੂਪ ਰੰਗ ਹੈ, ਦਿਸਦਾ ਹੈ। ਹਜ਼ਾਰ ਮੀਲ ਤੇ ਪੁੱਤਰ ਬੈਠਾ ਹੋਇਆ ਤੇ ਮੋਹ ਬੰਦੇ ਦੇ ਮਨ ਵਿੱਚ ਹੈ, ਕਿਤੇ ਬੈਠਾ ਉਸ ਦੇ ਬਾਰੇ ਸੋਚ ਰਿਹਾ। ਵੇਖਿਆ ਹਜ਼ਾਰਾਂ ਮੀਲਾਂ ਤੇ ਦੂਰ ਬੈਠਾ ਬੰਦਾ ਚੀਜ਼ਾਂ ਖਰੀਦ ਰਿਹਾ, ਇਹ ਪੋਤਰੇ ਨੂੰ ਦਿਆਂਗਾ, ਇਹ ਦੋਤਰੇ ਨੂੰ ਦਿਆਂਗਾ, ਇਹ ਕੀ ਹੈ? ਕੋਈ ਦਿਸਦਾ ਹੈ ਬੰਧਨ? ਬੰਧਨ ਅਨੇਕ ਤਰ੍ਹਾਂ ਦੇ ਨੇ, ਕੋਮਲ ਬੰਧਨ, ਸੂਖਸ਼ਮ ਬੰਧਨ। ਇੱਥੇ ਲੋਹੇ ਦੀਆਂ ਹੱਥਕੜੀਆਂ ਦੀ ਲੋੜ ਨਹੀਂ, ਇਹ ਬੰਧਨ ਐਸੇ ਨੇ ਜਿਨ੍ਹਾਂ ਨੇ ਸੰਸਾਰ ਨੂੰ ਬੰਨ੍ਹੇ। ਮੈਂ ਉਹ ਕਥਾ ਤੁਹਾਨੂੰ ਸੁਣਾਵਾਂ ਜੋ ਦੇਵਤਿਆਂ ਦੀ ਪ੍ਰਸਿੱਧ ਹੈ, ਸੁਣ ਕੇ ਹੈਰਾਨ ਹੋ ਜਾਓਗੇ। ਤਿੰਨ ਪ੍ਰਮੁੱਖ ਦੇਵਤੇ ਬ੍ਰਹਮਾ ਵਿਸ਼ਨ ਮਹੇਸ਼, ਸ਼ਿਵਜੀ ਨੂੰ ਪਤਾ ਲੱਗਾ ਉਹਦੇ ਸਹੁਰੇ ਨੇ ਯੱਗ ਕੀਤਾ, ਦੱਖ ਪ੍ਰਜਾਪਤ ਨੇ, ਇਹਦਾ ਬੜਾ ਅਪਮਾਨ ਕਰਦਾ ਸੀ, ਬੁਰਾ ਸਮਝਦਾ ਸੀ ਇਹਨੂੰ। ਪਰ ਧੀ ਸੀ ਪਾਰਵਤੀ, ਉਹ ਆਖੇ ਨਹੀਂ ਮੈਂ ਜਾਣਾ ਹੈ। ਕਹਿੰਦੇ ਨੇ ਉਦੋਂ ਨਾਂ ਸੀ ਸਤੀ, ਗਈ ਉਹਨਾਂ ਆਦਰ ਨਾ ਕੀਤਾ, ਇਹਨੇ ਹਵਨ ਕੁੰਟ ਵਿੱਚ ਛਾਲ ਮਾਰੀ ਤੇ ਸੜ ਗਏ। ਯੱਗ ਉਹਨੇ ਭ੍ਰਿਸ਼ਟ ਕਰ ਦਿੱਤਾ, ਦੱਖ ਪ੍ਰਜਾਪਤ ਨੂੰ ਮਾਰ ਦਿੱਤਾ, ਪਰ ਸਤੀ ਦੀ ਸੜੀ ਹੋਈ ਲਾਸ਼ ਮੋਢੇ ਤੇ ਚੁੱਕ ਲਏ। ਬਾਕੀ ਦੇਵਤੇ ਸਮਝਾ ਰਹੇ ਨੇ, ਕਹਿੰਦੇ ਨੇ ਇਹ ਕੀ ਕਰ ਰਹੇ, ਤੈਨੂੰ ਪਤਾ ਚੰਗਾ ਭਲਾ, ਲੋਕੀ ਤੈਨੂੰ ਭੋਲਾ ਨਾਥ ਕਹਿੰਦੇ ਨੇ, ਵਿਸ਼ਵਨਾਥ ਕਹਿੰਦੇ ਨੇ, ਸੜੀ ਹੈ, ਬਦਬੂ ਛੱਡ ਰਹੀ ਹੈ। ਅੱਗੇ ਕਥਾ ਹੈ ਕਿ ਵਿਸ਼ਨੂੰ ਨੇ ਚੱਕਰ ਨਾਲ ਉਹਦੇ ਟੁਕੜੇ ਕਰ ਦਿੱਤੇ, ਉਹ ਜਿੱਥੇ ਜਿੱਥੇ ਡੱਗੇ ਉਹ ਦੇਵੀ ਦੇ ਮੰਦਰ. ਇਹ ਜਦੋਂ ਸੁਣਦੇ ਹੋ ਨਾ ਨੈਣਾ ਦੇਵੀ, ਨੈਣਾ ਦੇਵੀ ਕੀ ਹੈ ਪੁੱਛੋ ਇਹਨਾਂ ਨੂੰ ਜਿਹੜੇ ਜਾਂਦੇ ਨੇ, ਪਤਾ ਹੈ ਨੈਣਾ ਦੇਵੀ ਜਿੱਥੇ ਜੀ ਉਹ ਨੇਤਰ ਉਹਦੇ ਡਿੱਗੇ, ਉਹ ਕੱਟਿਆ ਸੀ ਨਾ ਉਹਨੂੰ ਟੁਕੜੇ ਕੀਤੇ, ਨੈਣ ਜਿੱਥੇ ਡਿੱਗ ਪਏ ਨੈਣਾ ਦੇਵੀ ਬਣਾ ਦਿੱਤੀ ਇੱਕ ਇੱਕ ਅੰਗ ਤੇ. ਮੰਦਰ ਜੀਭ ਜਿੱਥੇ ਡਿੱਗ ਪਈ ਜਵਾਲਾਮੁਖੀ, ਇਹ ਸਾਰੇ ਇੱਕ ਇੱਕ ਅੰਗ ਤੇ ਉਹ ਮੰਦਰ ਜਿਹੜੇ ਸਨ ਬਣਾ ਦਿੱਤੇ, ਥਾਪ ਦਿੱਤੇ. ਪਰ ਇੱਕ ਗੱਲ ਤੇ ਸਪਸ਼ਟ ਹੈ, ਇਸ ਮੋਹ ਨੇ ਕਿਸੇ ਨੂੰ ਨਹੀਂ ਛੱਡਿਆ. ਸਤਿਗੁਰੂ ਅਮਰਦਾਸ ਤੇ ਕਹਿੰਦੇ ਨੇ ਮੈਂ ਮੋਹ ਦੀ ਗੱਲ ਨਹੀਂ, ਮੈਂ ਤੇ ਤੇਰੇ ਹੀ ਗੱਲ ਕਰਨਾ. ਭਾਈ ਹੇ ਦਾਤਾ ਕਮਾਲ ਹੈ, ਕੁਰਬਾਨ ਕੀਤਾ ਤਿਸੈ ਵਿਟੋ ਜਿਨ ਮੋਹ ਮੀਠਾ ਲਾਇਆ. ਇਹ ਕੁਦਰਤ ਵਿੱਚ ਸਾਖਿਆਤ ਮੈਨੂੰ ਤੇ ਦਰਸ਼ਨ ਕਈ ਵਾਰੀ ਹੋਏ ਮੋਹ ਦੇ. ਜੀਂਦ ਆਪ ਕਦੀ ਗਏ ਹੋ ਹਰਿਆਣੇ ਚ? ਹੈ ਸ਼ਹਿਰ ਹੈ ਬੜਾ ਪੁਰਾਣਾ, ਕਿਲ੍ਹਾ ਸੀ ਪੁਰਾਣਾ ਤੇ ਉਹ ਟਹਿ ਗਿਆ ਤੇ 5000 ਬਾਂਦਰ ਸਨ ਉਹ ਨਿਕਲ ਆਏ, ਉਹ ਰਹਿੰਦੇ ਸਨ ਉੱਥੇ. ਮੈਨੂੰ ਵੇਖਣ ਨੂੰ ਮਿਲਿਆ, ਮੈਂ ਗਿਆ, ਇੱਕ ਬਾਂਦਰੀ ਸੁੱਕਾ ਚਮੜਾ, ਲਾਸ਼ ਵੀ ਨਹੀਂ ਸੁੱਕਾ ਚਮੜਾ, ਪਤਾ ਨਹੀਂ 6 ਮਹੀਨੇ ਦਾ ਬੱਚਾ ਮਰ ਗਿਆ, ਉਹਨੂੰ ਚੁੱਕੀ ਫਿਰੇ, ਹੱਦ ਹੋ ਗਈ. ਬਾਂਦਰੀ ਇੰਨੇ ਮੋਹ ਵਿੱਚ ਹੈ ਕਿ ਮਰੇ ਬੱਚੇ ਦੀ ਉਹ ਚਮੜਾ ਸੁੱਕਾ ਚੁੱਕੀ ਫਿਰਦੀ ਹੈ. ਸਤਿਗੁਰੂ ਕਹਿੰਦੇ ਨੇ ਕੋਮਲ ਬੰਧਨ ਬੰਧ ਗਿਆ, ਬੜੇ ਸੂਖਸ਼ਮ ਨਾਜ਼ਕ ਨਰਮ ਕੋਮਲ ਬੰਧਨਾਂ ਵਿੱਚ ਮਨੁੱਖ ਬੱਝਿਆ ਪਏ. ਇਸ ਬੰਧਨ ਨੇ ਬੱਝਿਆ ਇਹਨੂੰ, ਉਸ ਬੰਧਨ ਵਿੱਚ ਬੱਝਿਆ ਹੋਇਆ ਆਪਣੇ ਬੱਚਿਆਂ ਲਈ ਕੀ ਕਰਦਾ? ਬੰਦਾ ਹੀ ਨਹੀਂ ਕਰਦਾ, ਜਾਨਵਰ ਵੀ ਕਰਦੇ, ਪਸ਼ੂ ਪੰਖੀ ਵੀ ਕਰਦੇ, ਉਹਨਾਂ ਨੂੰ ਵੀ ਨਹੀਂ ਛੱਡਿਆ. ਦੂਸਰੇ ਜਾਨਵਰ ਦਾ ਮਾਸ ਬੋਟੀਆਂ ਤੋੜ ਤੋੜ ਕੇ ਆਪਣੇ ਬੱਚੇ ਦੇ ਮੂੰਹ ਚ ਪਾਈ ਜਾਣਗੇ, ਬੰਦਾ ਵੀ ਐਸਾ ਕਰਦਾ? ਦੂਸਰੇ ਦਾ ਹੱਕ ਖੋਹ ਕੇ ਵੀ ਆਪਣੇ ਬੱਚਿਆਂ ਦੇ ਮੂੰਹ ਚ ਪਾ ਦਿੰਦਾ? ਸਤਿਗੁਰੂ ਕਹਿੰਦੇ ਨੇ ਬੰਧਨ ਹੈ. ਹੁਣ ਆਖਿਆ ਜਾਏ ਨਾ ਇਹ ਦੂਸਰੇ ਵਾਸਤੇ ਚੋਰੀ ਕਰਕੇ ਇਹਨੂੰ ਖਵਾਓ, ਕਹਿੰਦਾ ਜੀ ਏਡਾ ਬੁਰਾ ਕਰਮ ਮੈਂ ਕਿਉਂ ਕਰਾਂ, ਚੋਰੀ ਕਰਾਂ, ਇਹ ਚੰਗਾ ਕੰਮ ਹੈ, ਪਰ ਆਪਣਿਆਂ ਵਾਸਤੇ ਪੁੰਨ ਹੈ. ਇਹ ਬੰਧਨ ਉਸ ਵੇਲੇ ਨਹੀਂ ਕਹਿੰਦਾ ਬੁਰਾ ਕਰਮ ਕਿਉਂ ਕਰਾਂ, ਨਹੀਂ ਜੀ ਆਪਣੇ ਨੇ, ਆਪਣਿਆਂ ਵਾਸਤੇ ਤੇ ਝੂਠ ਬੋਲਣਾ ਵੀ ਇਹ ਧਰਮ ਹੀ ਸਮਝਦਾ, ਆਪਣਿਆਂ ਵਾਸਤੇ ਪਾਪ ਕਰਨਾ ਵੀ ਸੱਚ ਹੀ ਸਮਝਦਾ. ਕੋਮਲ ਬੰਧਨ ਬੰਧ ਗਿਆ ਨਾਨਕ ਕਰਮਾਂ ਲੇਖ, ਕਰਮਾਂ ਦੇ ਲੇਖ ਨੇ, ਕਰਮ ਕੀਤੇ ਕਰਮਾਂ ਤੋਂ ਹੀ ਲੇਖ ਬਣੇ ਨੇ, ਕਰਮਾਂ ਤੋਂ ਸੰਸਕਾਰ ਬਣੇ, ਕਰਮਾਂ ਤੋਂ ਅੱਗੇ ਲੇਖਾ ਲਿਖਿਆ ਗਿਆ. ਜੋ ਬਾਣੇ ਸੇ ਮਿਲਿਆ ਵਿਛੋੜੇ ਵੀ ਆਪ, ਜਿਹੜੇ ਉਹਨੂੰ ਪਾ ਗਏ ਪ੍ਰਵਾਨ ਹੋ ਗਏ ਉਹਨਾਂ ਨੂੰ ਮਿਲ ਲਿਆ ਤੇ ਉਹ ਲੋਕ ਪ੍ਰਲੋਕ ਸੁਖੀ ਹੋ ਗਏ. ਇੱਕ ਪੰਕਤੀ ਤੁਹਾਨੂੰ ਸਭ ਨੂੰ ਯਾਦ ਹੈ, ਪੜ੍ਹਦੇ ਹੋ ਕਿ ਜਿਹੜੇ ਪ੍ਰਭੂ ਨੇ ਮੇਲ ਲਏ ਨੇ, ਜਿਨ੍ਹਾਂ ਨੂੰ ਆਪਣੇ ਨਾਲ ਮੇਲ ਲਿਆ ਉਹ ਲੋਕ ਵਿੱਚ ਵੀ ਸੁਖੀ ਨੇ ਪਰਲੋਕ ਵਿੱਚ ਵੀ ਸੁਖੀ ਨੇ. ਇਹ ਲੋਕ ਸੁਖੀ ਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ. ਪਰ ਉਹ ਸੁਖੀ ਨੇ ਜਿਨ੍ਹਾਂ ਨੂੰ ਮੇਲਿਆ, ਵਿਛੜੇ ਸੁਖੀ ਨਹੀਂ. ਜੋ ਬਾਣੇ ਸੇ ਮੇਲਿਆ, ਜਿਨ੍ਹਾਂ ਨੂੰ ਮੇਲਿਆ ਪਾ ਗਏ ਨੇ, ਪ੍ਰਵਾਨ ਹੋ ਗਏ, ਕਬੂਲ ਹੋ ਗਏ, ਉਸ ਦੀ ਨਜ਼ਰ ਵਿੱਚ ਪ੍ਰਵਾਨ ਚੜ ਗਏ. ਵਿਛੋੜੇ ਵੀ ਆਪ, ਉਸ ਨੇ ਵਿਛੋੜਿਆ ਵੀ ਆਪ ਹੈ, ਵਿਛੋੜਾ ਵੀ ਉਹਦੀ ਰਜ਼ਾ ਵਿੱਚ ਹੈ ਕਿ ਅਜੇ ਸੇਕ ਹੋਰ ਲੱਗੇ, ਅਜੇ ਮੈਲ ਹੈ ਸੜ ਲਵੇ, ਅਜੇ ਕੱਪੜਾ ਮੈਲ ਹੈ ਇੱਕ ਵਾਰੀ ਹੋਰ ਪਾ ਦਿਓ ਤਾਂ ਕਿ ਸਾਫ਼ ਹੋ ਜਾਏ. ਵਿਛੋੜੇ ਦੀ ਅੱਗ ਵਿੱਚ ਪਾ ਦਿੰਦਾ, ਇਹ ਵੀ ਉਹਦੀ ਰਜ਼ਾ. ਜਿਨ੍ਹਾਂ ਨੂੰ ਮਿਲਣਾ ਮਿਲ ਲੈਂਦਾ, ਵਿਯੋਗ ਮਿਲ ਵਿਛੜਿਆਂ ਸੰਯੋਗੀ ਮੇਲ. ਇਹ ਸੰਯੋਗ ਵਿਯੋਗ ਤੁਰੋਂ ਹੀ ਹੋਆ, ਇਹ ਸ੍ਰਿਸ਼ਟੀ ਚਲਾ ਰਹੇ ਹੈ. ਸੰਯੋਗ ਵਿਯੋਗ ਦੋ ਕਾਰ ਚਲਾਵੈ ਲਿਖੈ ਆਵੈ ਭਾਗ. ਉਹ ਮਾਲਕ ਦੀ ਰਜ਼ਾ ਵਿੱਚ ਹੈ ਵਿਛੋੜਾ, ਜਿਨ੍ਹਾਂ ਨੂੰ ਮਿਲਣਾ ਮਿਲ ਲੈਂਦਾ, ਜਿਨ੍ਹਾਂ ਨੂੰ ਵਿਛੋੜਨਾ ਵਿਛੋੜ ਦਿੰਦਾ. ਨਾਨਕ ਪ੍ਰਭ ਸ਼ਰਨਾਗਤੀ ਜੰਗ ਕਾ ਵੱਡ ਪ੍ਰਤਾਪ. ਪੰਕਤੀ ਬੜਾ ਧਿਆਨ ਮੰਗਦੀ ਹੈ. ਸਾਹਿਬ ਕਹਿੰਦੇ ਨੇ ਮੈਂ ਪ੍ਰਭੂ ਦੀ ਸ਼ਰਨ ਵਿੱਚ ਹਾਂ ਜਿਸ ਦਾ ਬੜਾ ਪ੍ਰਤਾਪ ਹੈ, ਬੜੀ ਵੱਡੀ ਵਡਿਆਈ ਹੈ, ਮੈਂ ਉਸ ਦੀ ਸ਼ਰਨ ਵਿੱਚ ਹਾਂ. ਜਿੱਤੇ ਸ਼ਰਨ ਆਏ ਹੈ ਤਿੱਤੇ ਰਾਖ ਲੈ ਹੈ, ਤਾਂ ਹੀ ਕਿਹਾ ਠਾਕੁਰ ਤੁਮ ਸ਼ਰਨ ਆਈ ਆਇਆ, ਮੈਂ ਤੁਹਾਡੀ ਸ਼ਰਨ ਵਿੱਚ ਹਾਂ. ਸ਼ਰਨ ਸਿਧਾਂਤ ਹੈ, ਇਹਨੂੰ ਸਮਝਣਾ। ਕਹਿਣ ਨਾਲ ਗੱਲ ਨਹੀਂ ਬਣਦੀ। ਸ਼ਰਨ ਦਾ ਅਰਥ ਹੁੰਦਾ ਤਨ ਮਨ ਧਨ ਸਭ ਕੁਛ ਗੁਰੂ ਨੂੰ ਸੌਂਪ ਦੇਣਾ ਕਿ ਮੈਂ ਤੁਹਾਡੀ ਸ਼ਰਨ ਵਿੱਚ ਆ। ਇੱਥੇ ਵਿਚਾਰ ਜ਼ਰੂਰ ਯਾਦ ਰੱਖਣਾ, ਜਿਹੜਾ ਬੰਦਾ ਮਨ ਕਰਕੇ ਹੰਕਾਰੀ ਹੈ, ਹੰਕਾਰੀ ਬੰਦਾ ਮਨ ਭੇਟਾ ਨਹੀਂ ਕਰ ਸਕਦਾ, ਆਖੇ ਬੇਸ਼ੱਕ। ਕਿਉਂਕਿ ਹੰਕਾਰ ਕਹਿੰਦਾ ਮਨ ਮਰਜ਼ੀ ਮੇਰੀ ਚੱਲੇਗੀ, ਭਾਵੇਂ ਕਿਸੇ ਥਾਂ ਤੇ ਹੋਵਾਂ, ਉਹ ਕਿਸੇ ਦੀ ਮੰਨਣ ਵਾਸਤੇ ਤਿਆਰ ਨਹੀਂ। ਹੰਕਾਰੀ ਮਨ ਭੇਟਾ ਨਹੀਂ ਕਰਦਾ, ਮਨ ਭੇਟਾ ਕੀਤਾ ਫਿਰ ਦੂਸਰੇ ਦੀ ਮੰਨਣੀ ਪਏਗੀ। ਹੰਕਾਰੀ ਮਤ ਲੈਣ ਨਹੀਂ ਜਾਂਦਾ, ਹੰਕਾਰੀ ਤੇ ਮਤ ਦੇਣ ਵਾਸਤੇ ਜਾਂਦਾ। ਉਹ ਜਿੱਥੇ ਜਾਏਗਾ, ਤੁਸੀਂ ਵੇਖੋ, ਹੰਕਾਰੀ ਕਿਸੇ ਸਾਧੂ ਸੰਤ ਕੋਲ ਵੀ ਬੈਠਾ ਹੋਵੇ ਨਾ, ਮਤ ਦੇਵੇਗਾ। ਹੰਕਾਰੀ ਬੰਦਾ ਤੇ ਆਪਣੇ ਆਪ ਨੂੰ ਸਭ ਤੋਂ ਸਿਆਣਾ ਸਮਝਦਾ। ਇੱਕ ਡਾਕਟਰ ਕੋਲ ਬੈਠੇ ਆ, ਮੈਨੂੰ ਵੀ ਲੋੜ ਪੈ ਗਈ, ਮਰੀਜ਼ ਇੱਕ ਹੋਰ ਆ ਗਏ, ਉਹ ਆਇਆ ਸੀ ਹੁਣ ਦਵਾਈ ਲੈਣ, ਵਿਖਾਉਣ ਤੋਂ ਡਾਕਟਰ ਨੂੰ ਛਿੱਕ ਆ ਗਈ, ਆਪਣੀਆਂ ਡਾਕਟਰ ਸਾਹਿਬ ਇਹ ਲਓ ਤੁਸੀਂ ਠੀਕ ਹੋ ਜਾਓਗੇ, ਉਹ ਵੀ ਹੱਸਣ ਲੱਗ ਪਿਆ। ਹੱਦ ਹੋ ਗਈ ਹੈ, ਮੈਨੂੰ ਦਵਾਈ ਦੱਸਣ ਵਾਸਤੇ ਆਇਆ ਕਿ ਆਪਣਾ ਇਲਾਜ ਕਰਾਉਣ ਵਾਸਤੇ ਆਇਆ? ਮੈਂ ਉਹਨਾਂ ਨੂੰ ਕਿਹਾ ਇਸੇ ਤਰ੍ਹਾਂ ਹੀ। ਇੱਥੇ ਹਰ ਬੰਦਾ ਜਿਹੜਾ ਉਸਨੂੰ ਅਕਲ ਤੇ ਮਾਣ ਹੈ, ਕੌਣ ਸਿੱਖਦਾ ਹੈ, ਕੌਣ ਮਤ ਲੈਂਦਾ? ਮਤ ਦੇਣ ਲਈ ਸਾਰੇ ਤਿਆਰ। ਜਿੱਥੇ ਹੰਕਾਰ ਹੈ, ਹੰਕਾਰ ਤੇ ਕਿਸੇ ਥਾਂ ਤੇ ਜਾਏਗਾ, ਮਤ ਦੇਵੇਗਾ, ਮਤ ਲਵੇਗਾ ਨਹੀਂ। ਉਹ ਸਮਝਦਾ ਸਭ ਤੋਂ ਸਿਆਣਾ ਮੈਂ, ਸਭ ਤੋਂ ਅਕਲ ਵਾਲਾ ਮੈਂ। ਹੰਕਾਰੀ ਬੰਦਾ ਮਨ ਭੇਟਾ ਨਹੀਂ ਕਰ ਸਕਦਾ। ਮਨ ਭੇਟਾ ਹੁਣ ਕਿਵੇਂ ਹੁੰਦਾ? ਮੈਂ ਦੋ ਘਟਨਾ ਤੁਹਾਡੇ ਸਾਹਮਣੇ ਰੱਖਦੇ, ਉਸ ਤੋਂ ਅੰਦਾਜ਼ਾ ਲਾ ਲੈਣਾ ਕਿ ਮਨ ਭੇਟਾ ਕਿਵੇਂ ਹੁੰਦਾ ਜੇ ਕਰ ਸਕੀਏ ਤੇ ਤਨ ਭਾਗ। ਪਹਿਲੀ ਗੱਲ, ਸਾਈਂ ਮੀਆਂ ਮੇਰ ਸਤਿਗੁਰੂ ਦੀ ਸੰਗਤ ਵਿੱਚ ਆ ਕੇ ਬੜੇ ਨਾਮ ਰੰਗ ਵਿੱਚ ਰੰਗੇ ਗਏ। ਸੁਖਮਨੀ ਸਾਹਿਬ ਇਹਨਾਂ ਨੂੰ ਜ਼ੁਬਾਨੀ ਯਾਦ ਸੀ। ਗੁਰੂ ਅਰਜਨ ਦੇਵ ਜੀ ਨੂੰ ਮਿਲਣ ਆਉਂਦੇ ਰਹੇ, ਸਤਿਗੁਰੂ ਵੀ ਜਾਂਦੇ ਰਹੇ। ਇਸ ਫਕੀਰ ਦੀ ਬੜੀ ਪ੍ਰਸਿੱਧੀ ਸੀ। ਬਲਖ ਦਾ ਬਾਦਸ਼ਾਹ ਇਬਰਾਹੀਮ ਚੱਲ ਕੇ ਆਇਆ ਸਾਈਂ ਮੀਆਂ ਮੀਰ ਕੋਲ। ਆਇਆ ਤੇ ਆ ਕੇ ਕਹਿਣ ਲੱਗਾ, ਮੈਂ ਤੁਹਾਡੇ ਕੋਲ ਆਇਆ, ਤੁਸੀਂ ਖੁਰਦਾਰ ਸੀਧਾ ਫਕੀਰ ਹੋ, ਕੁਛ ਮੇਰੇ ਤੇ ਮਿਹਰ ਕਰੋ। ਉਹਨਾਂ ਧਿਆਨ ਹੀ ਨਾ ਦਿੱਤਾ, ਵੇਖਿਆ ਵੀ ਨਹੀਂ। ਦੂਸਰੇ ਦਿਨ ਫੌਜਾਂ ਸਾਜ ਬਾਜ ਸਾਰੇ ਛੱਡ ਕੇ ਇੱਕ ਚਾਦਰ ਲਪੇਟ ਕੇ ਆ ਗਿਆ। ਸਭ ਕੁਝ ਰਾਜਿਆਂ ਵਾਲਾ ਵੇਸ ਭੇਸ ਉਤਾਰ ਕੇ ਚਾਦਰ ਲਪੇਟ ਕੇ ਆ ਗਏ। ਉਹਨਾਂ ਫਿਰ ਵੀ ਨਹੀਂ ਧਿਆਨ ਦਿੱਤਾ। ਤੀਸਰੇ ਦਿਨ ਚਾਦਰ ਵੀ ਲਾ ਕੇ ਸਧਾਰਨ ਜਿਹਾ ਬਸਤਰ ਪਾ ਕੇ ਆ ਗਏ। ਹਾਂ, ਗਰੀਬੜਾ ਜਿਹਾ ਬਣ ਕੇ ਵੇਖਿਆ, ਅੱਜ ਵੇਖਿਆ, ਤੀਜੇ ਦਿਨ ਵੇਖਿਆ। ਕਹਿਣ ਲੱਗੇ ਕੀ ਚਾਹੁੰਦਾ? ਕਹਿਣ ਲੱਗੇ ਜੀ ਰੱਬ ਦੇ ਦੀਦਾਰ, ਰੱਬ ਦੇ ਦੀਦਾਰ ਕਰਾ ਦਿਓ। ਕਹਿਣ ਲੱਗੇ ਅੱਛਾ, ਆ ਚੁੱਕ ਦੋ ਥੈਲੇ ਜਾਂ ਆਟਾ ਮੰਗ ਕੇ ਲਿਆ। ਇਹ ਜਿਹੜਾ ਤੁਹਾਡੇ ਕੋਲ ਹੈ ਨਾ, ਸੱਜੇ ਹੱਥ ਵਿੱਚ ਇਸ ਦੇ ਵਿੱਚ ਹਿੰਦੂਆਂ ਦਾ ਪਾਈ ਜਾਈ ਤੇ ਖੱਬੇ ਵਿੱਚ ਮੁਸਲਮਾਨਾਂ ਦਾ ਪਾਈ, ਜਾਂ ਆਟਾ ਮੰਗ ਕੇ ਲਿਆ। ਬਾਦਸ਼ਾਹ ਨੂੰ ਆਟਾ ਮੰਗਣ ਭੇਜ ਦਿੱਤਾ। ਅਪਮਾਨ ਨੂੰ ਤੇ ਚੋਟ ਲੱਗੀ ਥੋੜੀ ਜਿਹੀ, ਪਰ ਫਿਰ ਕਹਿਣ ਲੱਗਾ ਆਇਆ ਹੁਣ ਤੇ ਸਾਧਨਾ ਕਰਨ ਗਿਆ, ਥੈਲੇ ਭਰ ਕੇ ਲਿਆ। ਅੱਜ ਇਹ ਮਨ ਚ ਹੰਕਾਰ ਹੈ ਕਿ ਮੇਰੇ ਵਰਗਾ ਕੌਣ ਹੈ, ਰਾਜਾ ਹੁੰਦਾ ਹੋਇਆ ਮੈਂ ਆਟਾ ਮੰਗ ਕੇ ਲਿਆਇਆ। ਅੱਜ ਤੇ ਸਾਈਂ ਮੀਆਂ ਮੀਰ ਖੁਸ਼ ਹੋ ਜਾਣਗੇ, ਪ੍ਰਸੰਨ ਹੋ ਜਾਣਗੇ, ਆਇਆ ਜੀ ਆਟਾ ਲਿਆਇਆ। ਕਹਿਣ ਲੱਗੇ ਰੱਖ ਦੇ, ਵੇਖਿਆ ਹੀ ਨਹੀਂ ਉਸ ਵੱਲ। ਦੂਜੇ ਦਿਨ ਕਹਿਣ ਲੱਗੇ ਫਿਰ ਜਾ, ਫਿਰ ਗਿਆ ਤੇ ਇੱਕ ਧਿਆਨ ਆਇਆ, ਭਾਗ ਜਾ ਕੇ ਉਹਦੇ ਪੂਰਬ ਕਰਮ ਅੰਕਰ ਜਾ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਕਹਿਣ ਲੱਗਾ ਮੈਂ ਵੀ ਕਿੰਨਾ ਪਾਗਲ ਆ, ਕੋਕਲ ਦੀ ਗੱਲ ਤੇ ਨਹੀਂ। ਬੰਦਾ ਤੇ ਚਲੋ ਹਿੰਦੂ ਮੁਸਲਮਾਨ ਹੋਇਆ, ਆਟਾ ਵੀ ਹਿੰਦੂ ਮੁਸਲਮਾਨ ਹੁੰਦਾ। ਮੈਂ ਦੋ ਥੈਲਿਆਂ ਚ ਪਾਈ ਆਉਂਦਾ, ਇਹ ਹਿੰਦੂ ਦਾ, ਇਹ ਮੁਸਲਮਾਨ ਦਾ, ਐਸੀ ਕੋਈ ਮਾਤਾ ਹੀ ਇੱਕ ਥੈਲਾ ਸੁੱਟ ਦਿੱਤਾ, ਇੱਕੋ ਚ ਪਾਈ ਆਇਆ, ਹਿੰਦੂਆਂ ਦਾ ਵੀ ਮੁਸਲਮਾਨਾਂ ਦਾ ਵੀ। ਅੱਜ ਜਦੋਂ ਇੱਕ ਥੈਲਾ ਵੇਖਿਆ ਨਾ, ਸਾਈਂ ਮੀਆਂ ਮੀਰ ਨੇ ਗੱਲ ਨਾਲ ਲਾ ਲਿਆ। ਕਹਿਣ ਲੱਗਾ ਆ ਜਾ, ਕੁਛ ਤੇ ਦੁਬਦਾ ਮੁੱਕੀ ਹੈ, ਹੁਣ ਕੁਛ ਗੱਲ ਬਣ ਸਕਦੀ ਹੈ, ਹੁਣ ਤੈਨੂੰ ਰੱਬ ਦੇ ਦੀਦਾਰ ਇੱਕ ਦਿਨ ਜ਼ਰੂਰ ਹੋ ਜਾਣਗੇ, ਹੋਏ ਵੀ। ਦੂਸਰੀ ਕਥਾ, ਸੇਵਾ ਪੰਥੀਆਂ ਵਿੱਚੋਂ ਇਹ ਮਹਾਂਪੁਰਖ ਭਾਈ ਕਨਈਆ ਸਾਹਿਬ, ਸਤਿਗੁਰੂ ਦੇ ਤਾਰੇ ਐਸੇ ਸਨ, ਹਮੇ ਕਿਵੇਂ ਮੁੱਕਦੀ ਹੈ? ਜਦੋਂ ਮੁੱਕਦੀ ਉਸ ਦੇ ਲਕਸ਼ਣ ਕੀ ਨੇ? ਆ ਗਏ ਗੁਰੂ ਤੇਗ ਬਹਾਦਰ ਸਾਹਿਬ ਦੀ ਹਜ਼ੂਰੀ ਚ, ਵੇਖਿਆ ਸੇਵਕ ਆਇਆ, ਕਹਿਣ ਲੱਗੇ ਕੀ ਨਾਂ ਹੈ ਤੇਰਾ? ਕਹਿਣ ਲੱਗਾ ਜੀ ਦਾਸ ਗੁਲਾਮ ਹੈ ਤੁਹਾਡਾ, ਜੋ ਮਰਜ਼ੀ ਰੱਖ ਲਓ। ਕਹਿਣ ਲੱਗੇ ਨਹੀਂ, ਮਾਪਿਆਂ ਕੀ ਰੱਖਿਆ? ਕਨਈਆ। ਕਨਈਆ ਕਿਵੇਂ ਆਇਆ? ਕਹਿਣ ਲੱਗੇ ਜੀ ਸੇਵਾ ਲਈ। ਕਹਿਣ ਲੱਗੇ ਜਾ ਗਾਗਰ ਚੁੱਕ, ਸਤਲੁਜ ਤੋਂ ਪਾਣੀ ਲੈ ਕੇ ਆ। ਪਾਣੀ ਲਿਆਂਦਾ ਤੇ ਸਤਿਗੁਰੂ ਇੱਕ ਚਰਨ ਤੇ ਰੋੜੀ ਜਾ, 20 ਘੜੇ ਰੋੜ ਦਿੱਤੇ ਉਹਦੇ, ਹੋਰ ਲਿਆ, ਦੂਜਾ ਵੀ ਧੋਣਾ। ਫਿਰ ਕਹਿਣ ਲੱਗੇ ਹੱਥ ਰਹਿ ਗਏ ਨੇ, ਵਿਚਾਰਾ 50 ਗਾਗਰਾਂ ਲਿਆਇਆ, ਬੈਠੇ ਰੋੜੀ ਜਾ ਰਹੇ। ਅਖੀਰ ਉਹਨੂੰ ਕਹਿੰਦੇ ਨੇ ਤੈਨੂੰ ਬੁਰਾ ਮਹਿਸੂਸ ਤੇ ਨਹੀਂ ਹੋਇਆ ਕਿ ਮੈਂ ਪਾਣੀ ਇੰਨਾ ਰੋੜ ਦਿੱਤਾ? ਕਹਿਣ ਲੱਗਾ ਜੀ ਬੁਰਾ, ਪਾਣੀ ਦਰਿਆ ਦਾ, ਗਾਗਰ ਤੁਹਾਡੀ, ਮੈਂ ਸੇਵਕ ਤੁਹਾਡਾ, ਮੇਰਾ ਕੀ ਹੈ? ਭਾਵੇਂ ਜਿੱਥੇ ਮਰਜ਼ੀ ਰੋੜੀ ਜਾਓ, ਮੈਂ ਤੇ ਪਾਣੀ ਲਿਆਉਣਾ, ਮੇਰਾ ਕੀ ਹੈ? ਕਹਿਣ ਲੱਗੇ ਗੱਲ ਬਣ ਜਾਏਗੀ। ਇੰਨੀ ਸ਼ਰਧਾ ਭਾਵਨਾ ਸੀ, ਇਹ ਕਿੱਥੇ ਮਿਲੇਗੀ? ਇੱਕ ਦਿਨ ਕਿਰਪਾਨ ਭਾਈ, ਜਦੋਂ ਸਤਿਗੁਰਾਂ ਕਿਹਾ ਅੰਮ੍ਰਿਤ ਪਾਨ ਕਰੋ, ਤੇ ਕਿਸੇ ਪੁੱਛ ਲਿਆ ਭਾਈ ਤੂੰ ਤੇ ਕਿਸੇ ਨੂੰ ਮਾਰਦਾ ਨਹੀਂ, ਤੇ ਤੂੰ ਇਹ ਕਿਉਂ ਪਾ ਲਈ? ਇਹ ਦੁਨੀਆਂ ਛੱਡਦੀ ਨਹੀਂ ਕਿਸੇ ਪਾਸੇ ਵੀ, ਤੂੰ ਕਿਉਂ ਕਿਰਪਾਨ ਭਾਈ? ਕਹਿਣ ਲੱਗਾ ਮੈਂ ਤੇ ਨਹੀਂ ਮਾਰਨਾ ਕਿਸੇ ਨੂੰ, ਪਰ ਜੇ ਕਿਸੇ ਦਾ ਇਰਾਦਾ ਬਣ ਜਾਏ ਕਿ ਕਨਈਆ ਮਾਰਨਾ, ਤੇ ਫਿਰ ਮੈਂ ਪਾਈ ਏ ਤਾਂ ਕਿ ਇਹ ਕੱਢ ਕੇ ਦਿਆਂਗਾ। ਜੇ ਮਾਰਨਾ ਹੀ ਤੇ ਲੈ ਗੁਰੂ ਦੀ ਕਿਰਪਾਨ ਨਾਲ ਮਾਰ, ਆਪਣੀ ਨਾਲ ਨਾ ਮਾਰੀ, ਇਹ ਗੁਰੂ ਦੀ ਕਿਰਪਾਨ ਨਾਲ ਮੈਨੂੰ ਮਾਰ। ਇੰਨੀ ਸ਼ਰਧਾ ਭਾਵਨਾ ਸੀ ਉਸ ਨੂੰ ਕਿ ਮਰਨ ਜਿਉਣ ਸਤਿਗੁਰੂ ਦੀ ਭੇਟਾ। ਇਹਨਾਂ ਦੀ ਸੰਪਰਦਾ ਵਿੱਚੋਂ ਭਾਈ ਮੂਲਾ ਜੀ ਹੋਏ, ਕੜਾ ਪ੍ਰਸ਼ਾਦ ਸਜਾਉਣ ਲੱਗੇ। ਮਹਾਂਪੁਰਖ ਕੜਾ ਪ੍ਰਸ਼ਾਦ ਆਪ ਸਜਾਉਂਦੇ ਸਨ, ਬੜੀ ਉੱਤਮ ਸੇਵਾ ਸਮਝਦੇ ਸਨ। ਦੌੜ ਕੇ ਕੋਈ ਚੀਜ਼ ਲੈਣ ਗਏ, ਆਟਾ ਪਾ ਗਏ ਸਨ। ਭਾਈ ਦਰਬਾਰ ਜੀ ਕਹਿੰਦੇ ਨੇ ਸਾਧੂ ਭੱਜਦਾ ਨਹੀਂ ਚੰਗਾ ਲੱਗਦਾ, ਆਰਾਮ ਨਾਲ ਤੁਰੀਦਾ, ਕਿਵੇਂ ਦੌੜ ਰਹੇ ਹੈ? ਆਰਾਮ ਨਾਲ, ਸ਼ਾਂਤੀ ਨਾਲ ਚੱਲ। ਸੱਤ ਬਚਨ ਜੀ, ਹੁਣ ਸ਼ਾਂਤੀ ਨਾਲ ਤੇ ਤੁਰਿਆ, ਆਟੇ ਦਾ ਧੂੰਆਂ ਨਿਕਲ ਗਿਆ, ਉਹ ਸੜ ਗਿਆ। ਤੋ ਕਹਿਣ ਲੱਗੇ ਆਟਾ ਕਿਉਂ ਸਾੜ ਦਿੱਤਾ ਜੀ? ਕਹਿਣ ਲੱਗਾ ਜੀ ਮੇਰੇ ਕੋਲ ਭੁੱਲ ਹੋ ਗਈ, ਮੈਨੂੰ ਮਾਫ਼ ਕਰ ਦੇਣਾ। ਹੱਥ ਜੋੜ ਕੇ ਕਹਿਣ ਲੱਗਾ ਭੁੱਲ ਹੋ ਗਈ। ਬੜੇ ਖੁਸ਼ ਹੋਏ। ਕਹਿਣ ਲੱਗੇ ਲੋਕੀ ਆਤਮਾ ਸੜ ਬੈਠਦੇ ਨੇ, ਆਟਾ ਪਚਾ ਲੈਂਦੇ। ਆਤਮਾ ਸੜ ਜਾਂਦੀ ਹੈ, ਪਦਾਰਥ ਬਚ ਜਾਂਦੇ ਨੇ, ਆਟਾ ਸੜ ਗਿਆ ਕੋਈ ਗੱਲ ਨਹੀਂ, ਇਹ ਹਉਮੈ ਮੁੱਕ ਗਈ ਹੈ। ਨਹੀਂ ਤੇ ਸਕਾਮ ਬੰਦਾ ਹੁੰਦਾ, ਪਤਾ ਕੀ ਕਹਿਣਾ ਸੀ? ਉਹਨੇ ਕਹਿਣਾ ਸੀ ਜੀ ਤੁਹਾਡੀ ਕਿਰਪਾ ਨਾਲ ਸੜੇ ਆ, ਮੈਂ ਤੇ ਦੌੜ ਕੇ ਚੱਲਿਆ ਸਾਂ, ਬਚਾ ਲੈਣਾ ਸੀ, ਤੁਸੀਂ ਆਖਿਆ ਸ਼ਾਂਤੀ ਨਾਲ ਤੁਰੋ ਤੇ ਆਟਾ ਸੜ ਗਿਆ। ਜਿਹੜੇ ਸੱਤ ਪੁਰਸ਼ ਨੇ ਉਹਨਾਂ ਦੇ ਅੰਦਰੋਂ ਹਉਮੈ ਨਹੀਂ ਬੋਲਦੀ, ਹਉਮੈ ਉਹਨਾਂ ਦੀ ਮਰ ਜਾਂਦੀ ਹੈ, ਹਉਮੈ ਮੁੱਕ ਜਾਂਦੀ ਹੈ। ਸਾਹਿਬ ਜੀ ਕਹਿੰਦੇ ਨੇ ਇਹੀ ਸ਼ਰਨ ਹੈ। ਸ਼ਰਨ ਦਾ ਅਰਥ ਕੀ ਹੈ? ਮਨ ਗੁਰੂ ਦੇ ਅੱਗੇ ਰੱਖ ਦੇ, ਮਨ ਸਤਿਗੁਰੂ ਦਾ, ਤਨ ਗੁਰੂ ਦੇ ਅੱਗੇ ਰੱਖ ਦੇ। ਆਲਸੀ ਬੰਦਾ ਤੇ ਚਾਹੁੰਦਾ ਹੈ ਤਨ ਦੇ ਦਿਆਂ ਥੋੜਾ, ਪਰ ਤਨ ਨਾਲ ਹੱਥੀ ਸੇਵਾ ਕਰਨੀ ਬੜੀ ਮੁਸ਼ਕਲ ਹੈ। ਪਰ ਉਹ ਕਿਹਾ ਭਾਈ ਮੰਝ ਵਾਂਗੂ ਤਨ ਵੀ ਰੱਖ ਦੇ, ਮਨ ਵੀ ਰੱਖ ਦੇ, ਤਨ ਵੀ ਰੱਖ ਦੇ। ਕਿਰਪਨ ਬੰਦਾ ਤਨ ਨਹੀਂ ਰੱਖ ਸਕਦਾ। ਕਿਰਪਨ ਬੰਦੇ ਮੈਂ ਵੇਖੇ ਨੇ, ਇਹ ਸੱਚ ਜੇ ਉਗਰਾਈਆਂ ਹੁੰਦੀਆਂ ਨੇ ਤੇ ਵੱਧ ਚੜ ਕੇ ਲਿਖਾ ਤੇ ਬਹਿਣਗੇ ਬਹੁਤ, ਉਹ ਲਿਖੇ ਹੀ ਰਹਿ ਜਾਂਦੇ ਨੇ, ਦਿੱਤੇ ਉਹਨਾਂ ਕਦੀ ਨਹੀਂ। ਇੱਕ ਸੱਜਣ ਲਈ ਕਹਿਣ ਲੱਗੇ ਇਹ ਹਰ ਵਾਰੀ ਇਹ ਲਿਖਾਉਂਦਾ, ਕਹਿੰਦਾ ਲਿਖ ਲਓ ਜੀ ਮੇਰਾ $2000। ਕਹਿਣ ਲੱਗੇ ਦੋ ਵੀ ਨਹੀਂ ਕਦੀ ਦਿੱਤੇ, ਲਿਖਾ ਜਾਏਗਾ, ਦਿੱਤੇ ਕਦੀ ਨਹੀਂ ਅੱਜ ਤੱਕ। ਕਿਉਂ? ਹੁਣ ਉੱਥੇ ਤੇ ਲੋਕਾਂ ਨੂੰ ਪਤਾ ਲੱਗ ਗਿਆ ਜੀ ਇਹਨੇ ਇਹਨੇ ਦੇ ਦਿੱਤੇ ਨੇ, ਜਿਸ ਨੇ ਲਿਖਾਏ ਨੇ ਦੇ ਹੀ ਦਿੱਤੇ ਨੇ ਨਾ। ਪਰ ਕਹਿਣ ਲੱਗੇ ਨਹੀਂ, ਕਦੀ ਕਾਬੂ ਨਹੀਂ ਆਇਆ, ਕਦੀ ਨਹੀਂ ਦਿੰਦਾ। ਕਿਰਪਨ ਬੰਦਾ ਧਨ ਭੇਟਾ ਨਹੀਂ ਕਰ ਸਕਦਾ, ਉਹ ਦਾਨੀ ਬਣੇਗਾ ਜ਼ਰੂਰ, ਪਰ ਜ਼ੁਬਾਨੀ। ਪਰ ਇੱਥੇ ਤੇ ਕਿਹਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਤਨ ਵੀ ਰੱਖ ਦੇ, ਮਨ ਵੀ ਰੱਖ ਦੇ, ਧਨ ਵੀ ਰੱਖ ਦੇ। ਹੁਣ ਪੁੱਛ ਕਿ ਹੁਣ ਕੀ ਕਰਾਂ ਜੀ? ਕਹਿੰਦੇ ਨੇ ਹੁਣ ਹੁਕਮ ਮੰਨਣ ਨਾਲ, ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਜਦੋਂ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਮਿਹਰ ਕਰਦੇ ਨੇ, ਸਿੱਖ ਤਨ ਮਨ ਧਨ ਭੇਟਾ ਕਰਦਾ, ਸ਼ਰਨ ਵਿੱਚ ਆ ਜਾਂਦਾ। ਸ਼ਰਨ ਸਿਧਾਂਤ ਇਹ ਹੈ ਕਿ ਸਿੱਖ ਦੇ ਅੰਦਰੋਂ ਉਸ ਵੇਲੇ ਗੁਰੂ ਬੋਲਦਾ ਹੈ, ਗੁਰੂ ਕੁਛ ਕਰਦਾ। ਜਿਸ ਦਿਨ ਅੰਦਰੋਂ ਗੁਰੂ ਬੋਲਦਾ ਸਿੱਖ ਸ਼ਰਨ ਵਿੱਚ ਹੈ, ਕਰਮ ਗੁਰੂ ਕਰਦਾ ਸਿੱਖ ਸ਼ਰਨ ਵਿੱਚ ਹੈ। ਇਹੀ ਕਿਹਾ ਸੀ, ਸਿਰ ਭੇਟਾ ਕਰਨ ਦਾ ਭਾਵ ਇਹ ਹੈ ਸਰੀਰ ਤੇਰਾ ਹੋਵੇਗਾ, ਕਰਮ ਮੈਂ ਕਰਾਂਗਾ। ਸਰੀਰ ਤੇਰਾ ਹੋਵੇਗਾ, ਮਨ ਤੇਰਾ ਹੋਵੇਗਾ, ਲੇਕਿਨ ਸੋਚਣੀ ਮੇਰੀ ਹੋਵੇਗੀ, ਮਤ ਮੇਰੀ ਹੋਵੇਗੀ। ਤਨ ਤੇਰਾ ਹੋਵੇਗਾ, ਪਰ ਵਰਤਣਾ ਕਿਵੇਂ ਹੈ ਇਹ ਮੈਂ ਦੱਸਾਂਗਾ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਪਾਈਐ। ਸ਼ਰਨ ਦਾ ਅਰਥ ਨਿਰਾ ਮੱਥਾ ਟੇਕਣਾ ਹੀ ਨਹੀਂ, ਸ਼ਰਨ ਦਾ ਅਰਥ ਹੈ ਕਿ ਮੈਂ ਮਨ ਮਤ ਅਨੁਸਾਰ ਧਨ ਆਪਣੀ ਕਮਾਈ ਦਾ ਖਰਚ ਨਹੀਂ ਕਰਨਾ, ਮਨ ਮਤ ਅਨੁਸਾਰ ਖਰਚ ਨਹੀਂ ਕਰਨਾ, ਗੁਰਮਤ ਅਨੁਸਾਰ ਖਰਚ ਕਰਨਾ। ਮਨ ਮਤ ਅਨੁਸਾਰ ਆਪਣੇ ਤਨ ਨੂੰ ਨਹੀਂ ਵਰਤਣਾ, ਮਨ ਮਤ ਅਨੁਸਾਰ ਮਨ ਨੂੰ ਨਹੀਂ ਵਰਤਣਾ। ਗੁਰੂ ਦੀ ਮਤ ਉੱਥੇ ਪ੍ਰਧਾਨ ਹੁੰਦੀ ਹੈ। ਰੋਜ਼ਾਨਾ ਵੈਸੇ ਦੁਹਰਾਉਂਦੇ ਹਾਂ, ਸੁਚੇਤ ਵੀ ਅਰਦਾਸੀਆ ਕਰਦਾ, ਕਦੀ ਕਦੀ ਜਦੋਂ ਅਰਦਾਸੀਆ ਕਹਿੰਦਾ ਬੋਲੋ ਜੀ ਵਾਹਿਗੁਰੂ, ਇਹ ਕਿਸ ਲਈ ਹੈ? ਇਹ ਐਸਾ ਨਹੀਂ ਕਿ ਇੱਕ ਫਾਰਮੈਲਿਟੀ ਪੂਰੀ ਕਰ ਰਹੇ ਹਾਂ ਰਸਮ, ਨਹੀਂ, ਇਹ ਸਾਨੂੰ ਜਗਾਉਣ ਲਈ ਹੈ ਕਿ ਖਲੋਤਿਓ ਨਾਲ ਉਹ ਵਾਹਿਗੁਰੂ ਆ ਕੇ ਸਾਨੂੰ ਜਗਾਉਂਦਾ ਕਿ ਮੈਂ ਹੀ ਨਹੀਂ ਕਰ ਰਿਹਾ, ਤੁਸੀਂ ਵੀ ਅਰਦਾਸ ਕਰਦੇ ਪਏ ਹੋ, ਸੁਚੇਤ ਹੋ। ਜੋ ਪ੍ਰਸ਼ਾਦ ਗੁਰੂ ਦਾ ਮਿਲਦਾ ਪਿਆ ਇਹ ਕਿਤੇ ਗੁਆ ਨਾ ਬੈਠੀਏ, ਉਹ ਸੁਚੇਤ ਕਰਦਾ। ਰੋਜ਼ਾਨਾ ਇਹ ਸ਼ਬਦ ਜਦੋਂ ਅਸੀਂ ਕਹਿੰਦੇ ਹਾਂ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰੱਖ ਆ ਵਾਹਿਗੁਰੂ। ਮਨ ਨੀਵਾਂ ਹੈ ਭਾਵ ਹਉਮੈ ਨੀਵੀਂ, ਹੰਕਾਰ ਦਾ ਸਿਰ ਨੀਵਾਂ, ਮਤ ਉੱਚੀ, ਸੋਚਣੀ ਉਸ ਦੀ ਉੱਚੀ ਹੈ। ਵੈਸੇ ਰੋਜ਼ਾਨਾ ਆਉਂਦੇ ਤੇ ਇੱਥੇ ਇਸੇ ਲਈ ਹਾਂ। ਮੈਂ ਉਹਨੇ ਇੱਕ ਦ੍ਰਿਸ਼ਟੀ, ਇੱਕ ਦਰਸ਼ਨ ਆਪ ਜੀ ਦੇ ਸਾਹਮਣੇ ਰੱਖਾਂ, ਫੈਸਲਾ ਤੁਸੀਂ ਆਪ ਕਰ ਲੈਣਾ। ਵੇਖਿਆ ਕਿ ਕੋਈ ਪੈਸਾ ਟਕਾ ਰੱਖ ਦੇਵੇ ਨਾ, ਇੱਕ ਵਾਰੀ ਰੱਖ ਦਿੱਤਾ ਤੇ ਰੱਖ ਕੇ ਚੁੱਕ ਕੇ ਵਾਪਸ ਨਹੀਂ ਲਿਜਾਂਦਾ ਕਿ ਗੁਰੂ ਦੀ ਭੇਟਾ ਕਰ ਦਿੱਤਾ। ਕਿਸੇ ਨੇ ਕੇਲੇ ਹੀ ਦੋ ਭੇਟਾ ਕਰ ਦਿੱਤੇ, ਇਹ ਨਹੀਂ ਕਿ ਮੈਂ ਰੱਖ ਦਿਆਂ ਤੇ ਚੁੱਕ ਕੇ ਲੈ ਜਾਵਾਂ, ਉਹ ਕਹਿੰਦਾ ਨਹੀਂ ਇਹ ਭੇਟਾ ਹੋ ਗਿਆ, ਦੁੱਧ ਰੱਖ ਦਿੱਤਾ, ਹੁਣ ਸੰਗਤ ਛਕੇ ਭੇਟਾ ਹੋ ਗਿਆ, ਰੁਮਾਲਾ ਚਾੜ ਦਿੱਤਾ, ਹੁਣ ਇਹ ਘਰ ਨਹੀਂ ਲਿਜਾਣਾ, ਭੇਟਾ ਹੋ ਗਿਆ। ਬਾਕੀ ਤੇ ਜੋ ਰੱਖਦਾ ਬੰਦਾ ਨਹੀਂ ਚੁੱਕਦਾ, ਪਰ ਖਿਮਾ ਕਰਨਾ ਮਤ ਨਿਤ ਰੱਖਦਾ, ਨਿਤੀ ਚੁੱਕਦਾ, ਰੱਖ ਵੀ ਦਿੰਦਾ ਔਰ ਜਿਵੇਂ ਰੱਖਦਾ ਉਸੇ ਤਰ੍ਹਾਂ ਹੀ ਲੈ ਜਾਂਦਾ, ਜੈਸਾ ਆਇਆ ਉਸੇ ਤਰ੍ਹਾਂ ਵਾਪਸ ਚਲਾ ਗਿਆ। ਗੁਰੂ ਕਹਿੰਦੇ ਨੇ ਬਾਕੀ ਭਾਵੇਂ ਸਭ ਕੁਝ ਲੈ ਜਾ, ਮਨ ਛੱਡ ਜਾ, ਮਨ ਦੇ ਜਾ, ਮਤ ਇੱਥੇ ਬੇਟਾ ਰੱਖ ਜਾ। ਸਿਰਫ ਇੱਕ ਦੇਸ਼ ਮੈਂ ਵੇਖਿਆ, ਉੱਥੇ ਉਹਨਾਂ ਨੇ ਐਸਾ, ਥਾਈਲੈਂਡ ਆਇਆ ਇੱਕ ਨੌਜਵਾਨ, ਕੋਕ ਦੀ ਬੋਤਲ ਪੜੀ, ਦੇਵਤੇ ਦੇ ਅੱਗੇ ਰੱਖੀ, ਮੱਥਾ ਟੇਕਿਆ, ਬੁੱਧ ਸੀ, ਬੁੱਧ ਦੇ ਅੱਗੇ, ਬੁੱਧ ਨੂੰ ਮੰਨਦੇ ਨੇ ਉਹ, ਰੱਖੀ ਤੇ ਰੱਖਣ ਤੋਂ ਬਾਅਦ ਨਾ ਉਹ ਪ੍ਰੇਅਰ ਕਰਕੇ ਉਹ ਚੁੱਕ ਕੇ ਫਿਰ ਪੀਂਦਾ ਪੀਂਦਾ ਚਲਾ ਗਿਆ। ਮੈਂ ਆਖਿਆ ਵੀ ਇਹ ਕਮਾਲ ਕੀਤੀ ਇਸ ਨੇ, ਪਹਿਲੀ ਵਾਰੀ ਮੈਂ ਵੇਖਿਆ ਕਿ ਕਿਸੇ ਨੇ ਅੱਗੇ ਰੱਖਿਆ ਹੋਵੇ ਤੇ ਚੁੱਕ ਕੇ ਲੈ ਗਿਆ ਹੋਵੇ, ਫਿਰ ਸੋਚਿਆ ਇਹ ਤੇ ਨਿੱਤ ਅਸੀਂ ਵੀ ਕਰਨੇ, ਅਸੀਂ ਪਦਾਰਥ ਨਹੀਂ ਚੁੱਕਦੇ, ਅਸੀਂ ਆਪਣੀ ਮਤ ਚੁੱਕਣੇ ਆ, ਆਪਣਾ ਮਨ ਚੁੱਕਣੇ ਆ। ਹੁਣ ਜੈਸਾ ਬੰਦਾ ਆਇਆ ਉਸੇ ਤਰ੍ਹਾਂ ਦਾ ਵਾਪਸ ਤੁਰ ਗਿਆ, ਜਿੰਨੇ ਕੁ ਦਾਗ ਲੈ ਕੇ ਆਇਆ ਸੀ ਇੱਕ ਵੀ ਧੋ ਕੇ ਨਾ ਗਿਆ, ਫਾਇਦਾ ਕੀ ਹੋਇਆ। ਸਤਿਗੁਰੂ ਕਹਿੰਦੇ ਨੇ ਸ਼ਰਨ ਦਾ ਅਰਥ ਹੈ ਸਭ ਕੁਛ ਦੇ ਦਿੱਤਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੇ ਮੇਰਾ, ਮੇਰਾ ਇਸ ਵਿੱਚ ਕੀ ਲੱਗਦਾ, ਸਭ ਕੁਝ ਹੀ ਤੇਰਾ, ਤੇਰਾ ਤੇਰੇ ਅੱਗੇ ਰੱਖ ਦਿੱਤਾ। ਨਾਨਕ ਪ੍ਰਭ ਸ਼ਰਨਾਗਤੀ ਜੰਗ ਕਾ ਵੱਡ ਪ੍ਰਤਾਪ, ਜਿਸ ਦਾ ਵੱਡਾ ਪ੍ਰਤਾਪ ਹੈ, ਪ੍ਰਤਾਪ ਹੁੰਦਾ ਬੋਲਬਾਲਾ, ਪ੍ਰਤਾਪ ਹੁੰਦਾ ਵਡਿਆਈ, ਤੇਜ, ਦਬਦਬਾ, ਜਿਸ ਦਾ ਵੱਡਾ ਰੋਬਦਾਬ ਹੈ, ਸਾਰੇ ਜਿਸ ਦਾ ਸਿੱਕਾ ਮੰਨਦੇ ਨੇ, ਮੈਂ ਉਸ ਦੀ ਸ਼ਰਨ ਵਿੱਚ ਹਾਂ। ਸ਼ੰਤ ਗ੍ਰੀਖਮ ਰੁੱਤ ਅਤ ਗਾਖੜੀ, ਜੇਠ ਅਖਾੜੈ ਗਮ ਜੀਓ। ਕਹਿੰਦੇ ਨੇ ਜੇਠ ਹਾੜ ਵਿੱਚ, ਗ੍ਰੀਖਮ ਦਾ ਅਰਥ ਹੁੰਦਾ ਗਰਮੀ, ਗਰਮੀ ਦੀ ਰੁੱਤ, ਕਿਉਂਕਿ ਸਲੋਕ ਨੇ ਰੁੱਤੀ, ਇਹ ਰੁੱਤ ਵਿੱਚ ਬੜੀ ਗਰਮੀ ਹੈ। ਇਹਨਾਂ ਗੱਲਾਂ ਨੂੰ ਸਮਝਣ ਵਾਸਤੇ ਸਾਨੂੰ ਪੰਜਾਬ ਦੀ ਧਰਤੀ ਤੇ ਸੁਰਤ ਲਿਜਾਣੀ ਪਏਗੀ ਕਿ ਰੁੱਤਾਂ ਉੱਥੇ ਕੀ ਸਨ। ਜੇਠ ਹਾੜ ਗ੍ਰੀਖਮ ਰੁੱਤ ਹੈ, 6 ਰੁੱਤਾਂ ਮੰਨੀਆਂ ਗਈਆਂ, ਦੋ ਦੋ ਮਹੀਨੇ ਦੀਆਂ। ਗਰੀਖਮ ਰੁੱਤਿਆ ਤਗਾ ਕੜੀ ਅਸਾੜ ਤਪੰਦਾ ਤਿਸ ਲਗੈ ਹਰ ਨਹਾ ਨ ਜਿੰਨਾ ਪਾਸ ਜਗ ਜੀਵਨ ਪੁਰਖ ਵਿਸਾਰ ਕੇ ਮਨ ਸੰਧੀ ਆਸ। ਪਰਮਾਤਮਾ ਨੂੰ ਜਿਨ੍ਹਾਂ ਨੇ ਭੁਲਾ ਦਿੱਤਾ ਉਹਨਾਂ ਲਈ ਆਤਮਕ ਤੌਰ ਤੇ ਗਰੀਖਮ ਰੁੱਤ ਬਣ ਗਈ। ਬੜੀ ਔਖੀ ਹੈ, ਇਸ ਦੇ ਵਿੱਚ ਬੜੀ ਗਰਮੀ ਕਾਮ ਦਾ ਅਰਥ ਹੈ ਗਰਮੀ। ਪ੍ਰੇਮ ਬਿਸ਼ੋਹ ਦੁਹਾਗ ਨਹੀਂ ਦਿਸ਼ਟ ਨਾ ਕਰੀ ਰਾਮ ਜੀਉ। ਜਿਨ੍ਹਾਂ ਉੱਤੇ ਪਰਮਾਤਮਾ ਨੇ ਕਿਰਪਾ ਦ੍ਰਿਸ਼ਟੀ ਨਹੀਂ ਕੀਤੀ, ਨਦਰ ਨਹੀਂ ਕੀਤੀ, ਉਹਨਾਂ ਨੂੰ ਪ੍ਰੇਮ ਤੋਂ ਵਿਛੋੜਾ ਹੈ, ਪ੍ਰੇਮ ਦੀ ਅਨਹੋਂਦ ਹੈ, ਉਹ ਦੁਹਾਗਣੀਆਂ ਨੇ। ਇਹ ਦੁਹਾਗਣੀ ਸ਼ਬਦ ਜਿਹੜਾ ਬਣਿਆ ਸੁਹਾਗਣੀ ਤੋਂ ਉਲਟਾ, ਸੁਹਾਗਣੀ ਦੁਹਾਗਣੀ ਮੂਲ ਹੈ ਇਹਦਾ ਦੁਰਭਾਗਣੀ, ਮੰਦੇ ਭਾਗਾਂ ਵਾਲੇ। ਪਤੀ ਨੇ ਜਿਸ ਨੂੰ ਛੱਡ ਦਿੱਤਾ ਉਸ ਦੇ ਬੁਰੇ ਕਰਮਾਂ ਕਰਕੇ ਉਹ ਦੁਹਾਗਣ। ਮੈਲੇ ਵੇਸ ਤਿੰਨ ਕਾਮਣੀ ਤਿੰਨ ਦੁਖੀ ਰਹਿਣ ਵਹਾਏ ਜੀਉ। ਦੁਹਾਗਣੀ ਕਿਆ ਨਿਸ਼ਾਨੀਆਂ, ਖਸਮੋਂ ਖੁੱਥੀਆਂ ਫਿਰੇ ਨਿਵਾਨੀਆਂ। ਮੈਲੇ ਵੇਸ ਤਿੰਨ ਕਾਮਣੀ ਤਿੰਨ ਦੁਖੀ ਰਹਿਣ ਵਹਾਏ ਜੀਉ। ਨਾ ਦ੍ਰਿਸ਼ਟੀ ਆਵੈ ਜਿਨ੍ਹਾਂ ਤੇ ਦ੍ਰਿਸ਼ਟੀ ਨਹੀਂ ਕੀਤੀ, ਨਾ ਦ੍ਰਿਸ਼ਟੀ ਆਵੈ ਜਿਨ੍ਹਾਂ ਉੱਤੇ ਦ੍ਰਿਸ਼ਟੀ ਨਹੀਂ ਆਈ। ਮਰਤ ਹਾਵੈ ਉਹ ਹੌਕਿਆਂ ਵਿੱਚ ਹੀ ਜੀਵਨ ਬਤੀਤ ਕਰਦੇ ਨੇ। ਵੈਸੇ ਐਸੇ ਬੰਦੇ ਮਿਲਣਗੇ, ਪਤਾ ਲੱਗ ਜਾਂਦਾ ਕੋਲ ਬੈਠੇ ਬੰਦੇ ਦਾ, ਥੋੜਾ ਚਿਰ ਨਾ ਵੀ ਬੋਲੇ ਧਿਆਨ ਨਾਲ ਵੇਖੋ ਉਸ ਦੇ ਚਿਹਰੇ ਨੂੰ। ਜੇ ਵਿਚਾਰਾ ਬੈਠਾ ਕਦੀ ਕਦੇ ਹੌਕੇ ਭਰਦਾ ਪਿਆ ਨਾ, ਕੱਲਾ ਹੀ ਸਮਝ ਲੈਣਾ ਇਸ ਵਰਗਾ ਦੁਖੀ ਬੰਦਾ ਹੋਰ ਸੰਸਾਰ ਤੇ ਕੋਈ ਨਹੀਂ। ਹੌਕੇ ਨਹੀਂ, ਇਸ ਦੇ ਅੰਦਰੋਂ ਅੱਗ ਨਿਕਲ ਰਹੀ ਹੈ, ਧੂੰਆਂ ਨਿਕਲ ਰਿਹਾ। ਸਤਿਗੁਰੂ ਕਹਿੰਦੇ ਨੇ ਮੈਨੂੰ ਤੇ ਹੌਕਾ ਉਸ ਵੇਲੇ ਨਿਕਲਦਾ, ਧਨ ਜਾਏ ਮੈਂ ਹੌਕਾ ਨਹੀਂ ਭਰਦਾ, ਪਰ ਜਿਸ ਵੇਲੇ ਤੂੰ ਭੁੱਲ ਜਾਏ ਉਸ ਵੇਲੇ ਹੌਕਾ ਨਿਕਲਦਾ। ਜਹ ਚਿੱਤ ਆਮ ਹੈ ਸੋ ਥਾਨ ਸੁਹਾਵਾ, ਜਿੱਤ ਵੇਲਾ ਵਿਸਰਹਿ ਤਾਂ ਲੱਗੈ ਹਾਵਾ। ਇਹ ਯਾਦ ਰੱਖਣਾ, ਬੰਦਾ ਅੰਦਰੋਂ ਪ੍ਰਸੰਨ ਹੋਵੇ ਨਾ, ਖੁਸ਼ ਹੋਵੇ ਤੇ ਮੂੰਹ ਨਿਕਲਦਾ ਵਾਹ, ਉਸ ਵੇਲੇ ਮੂੰਹ ਨਿਕਲਦਾ ਵਾਹ, ਪਰ ਜਿਸ ਵੇਲੇ ਬੜਾ ਦੁਖੀ ਹੋਵੇ ਉਸ ਵੇਲੇ ਮੂੰਹ ਨਿਕਲਦਾ ਹਾਏ, ਹਾਏ ਮੂੰਹ ਨਿਕਲਦਾ। ਬਾਣੀ ਵਿੱਚ ਵੀ ਇਹ ਪੰਕਤੀ ਸਾਹਿਬਾਂ ਨੇ ਲਿਖ ਦਿੱਤੀ ਹੈ, ਦੂਜੇ ਪਾਏ ਦੁੱਖ ਹੋਏ ਮਨਮੁਖ ਜਮ ਜੋਹਿਆ ਜੀਉ। ਮਨਮੁਖ ਜਮ ਦੀ ਤੱਕ ਵਿੱਚ ਹੈ, ਹਾਏ ਹਾਏ ਕਰੇ ਦਿਨ ਰਾਤ, ਮਾਇਆ ਦੁੱਖ ਮੋਹਿਆ ਜੀਉ। ਮਾਇਆ ਦੁੱਖ ਮੋਹਿਆ ਹਉਮੈ ਰੋਹਿਆ, ਮੇਰੀ ਮੇਰੀ ਕਰਤ ਵਿਹਾਵੈ, ਜਿਨ ਕੀਆ ਤਿਸ ਚੇਤੈ ਨਾਹੀ, ਅੰਤ ਗਿਆ ਪਛਤਾਵੈ। ਅੰਤਮ ਸਮੇਂ ਪਛਤਾ ਕੇ ਜਾਣਾ ਪੈਂਦਾ, ਜਿਸ ਨੇ ਕੀਤਾ ਉਸ ਨੂੰ ਯਾਦ ਨਹੀਂ ਕੀਤਾ। ਵਾਹ ਵਾਹ ਦੀ ਦੁਨੀਆਂ ਛੱਡ ਕੇ ਹਾਏ ਹਾਏ ਦੀ ਦੁਨੀਆਂ ਵਿੱਚ ਰੋਂਦਿਆਂ ਜੀਵਨ ਬਤੀਤ ਹੋ ਗਿਆ। ਇੱਕ ਸਾਧੂ ਕੋਲੋਂ ਪੁੱਛਿਆ ਗਿਆ, ਬਾਬਾ ਜੀ ਤੁਸੀਂ ਬੜੇ ਗਿਆਨਵਾਨ ਹੋ, ਸਾਨੂੰ ਬੜੀ ਟੇਕ ਹੈ ਤੁਹਾਡੇ ਤੇ ਕਿ ਤੁਸੀਂ ਬੜੇ ਜਾਣੀ ਜਾਣ ਮਹਾਂਪੁਰਖ ਹੋ, ਇੱਕ ਗੱਲ ਦੱਸੋ। ਕਹਿਣ ਲੱਗੇ ਪੁੱਛੋ, ਇਹ ਜੀਵ ਜਿਹੜੇ ਨੇ ਕਿੱਧਰੋਂ ਆਉਂਦੇ ਨੇ, ਪਿੱਛੋਂ ਤੇ ਅੱਗੋਂ ਕਿੱਧਰ ਜਾਂਦੇ ਨੇ, ਇਹ ਦੱਸੋ। ਬੰਦੇ ਨੂੰ ਵੈਸੇ ਬੜਾ ਚਾਅ ਹੈ, ਹੁਣ ਜੋ ਹੈ ਨਾ ਇਸ ਵੱਲੋਂ ਤੇ ਅਵੇਸਲਾ ਕਿ ਅੱਜ ਕੀ ਹੈ, ਨਹੀਂ ਪਿੱਛੇ ਕੀ ਸਾਂ ਤੇ ਅੱਗੋਂ ਕੀ ਹੈ। ਬੜਾ ਇੰਟਰਸਟਡ ਹੈ ਬੰਦਾ ਇਸ ਪਾਸੇ ਕਿ ਅੱਗੇ ਕੀ ਹੈ। ਉਹ ਕਹਿਣ ਲੱਗਾ, ਸੱਚ ਦੱਸਾਂ ਭਾਵੇਂ ਮੈਨੂੰ ਅਗਿਆਨੀ ਆਖੋ, ਤੁਹਾਨੂੰ ਨਹੀਂ ਪਤਾ। ਉਹ ਕਹਿਣ ਲੱਗਾ, ਨਹੀਂ। ਕਹਿਣ ਲੱਗਾ, ਮੈਨੂੰ ਵੀ ਨਹੀਂ ਪਤਾ। ਜੇ ਤੁਹਾਨੂੰ ਨਹੀਂ ਪਤਾ, ਮੈਨੂੰ ਵੀ ਨਹੀਂ ਪਤਾ ਕਿ ਜੀਵ ਕਿੱਧਰੋਂ ਆਉਂਦੇ ਨੇ ਤੇ ਕਿੱਧਰ ਜਾਂਦੇ ਨੇ। ਕਹਿਣ ਲੱਗੇ, ਫਿਰ ਤੂੰ ਕਾਹਦਾ ਬਾਬਾ, ਐਵੇਂ ਹੀ ਤੈਨੂੰ ਰੋਟੀਆਂ ਖਵਾਉਂਦੇ ਰਹੇ ਹਾਂ, ਇੰਨੀ ਗੱਲ ਵੀ ਨਹੀਂ ਦੱਸੀ ਕਿ ਕਿੱਥੋਂ ਆਉਂਦੇ ਨੇ ਕਿੱਥੇ। ਕਹਿਣ ਲੱਗਾ, ਨਹੀਂ ਕੰਮ ਦੀ ਗੱਲ ਮੈਂ ਫਿਰ ਵੀ ਤੁਹਾਨੂੰ ਦੱਸਾਂਗਾ, ਤੁਹਾਡੇ ਮਤਲਬ ਦੀ ਦੱਸਾਂਗਾ ਜਿਹਦਾ ਤੁਹਾਨੂੰ ਪਤਾ ਨਹੀਂ। ਕਹਿਣ ਲੱਗੇ, ਦੱਸੋ। ਕਹਿਣ ਲੱਗਾ, ਇਹ ਪਤਾ ਨਹੀਂ ਜੀਵ ਕਿੱਧਰੋਂ ਆਉਂਦੇ ਨੇ ਤੇ ਕਿੱਧਰ ਜਾਂਦੇ ਨੇ, ਪਰ ਮੈਨੂੰ ਇੰਨਾ ਜ਼ਰੂਰ ਪਤਾ ਕਿ ਰੋਂਦੇ ਹੀ ਆਉਂਦੇ ਨੇ ਤੇ ਰੋਂਦੇ ਹੀ ਜਾਂਦੇ ਨੇ। ਜੰਮਦਾ ਬੱਚਿਆ ਤੇ ਰੋਂਦਾ, ਬੱਚਾ ਰੋਂਦਾ ਹੈ ਨਾ, ਕਹਿੰਦੇ ਵਾਹ ਦਿਓ ਵਧਾਈਆਂ, ਬੱਚਾ ਪਕਾਕਾ ਆ ਗਿਆ। ਉਹਦੇ ਰੋਣ ਤੋਂ ਹੀ ਵੇਖ ਕੇ ਕਹਿੰਦੇ ਬੱਚਾ ਆ ਗਿਆ ਜੀ, ਵਧਾਈਆਂ ਦਿਓ, ਆਇਆ ਰੋਂਦਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਉਹ ਰੋਵੈ ਦੁੱਖ ਆਪਣਾ, ਹਾਸਿਆ ਸਗਾਵੈ ਸਭ ਪਰਿਵਾਰ। ਉਹ ਤੇ ਵਿਚਾਰਾ ਆਪਣਾ ਦੁੱਖ ਰੋਂਦਾ ਪਿਆ ਕਿ ਮੈਂ ਰੱਬ ਨਾਲੋਂ ਵਿਛੜ ਗਿਆ, ਤੇ ਪਰਿਵਾਰ ਜਿਹੜਾ ਵਧਾਈਆਂ ਲੈਂਦਾ ਪਿਆ। ਉਹ ਰੋਵੈ ਦੁੱਖ ਆਪਣਾ, ਹਾਸਿਆ ਸਗਾਵੈ ਸਭ ਪਰਿਵਾਰ। ਹੁਣ ਜੰਮਦਾ ਰੋਇਆ ਉਹ ਤੇ ਸੀ ਰੱਬ ਦਾ ਰੋਣਾ, ਤੇ ਮਰਦਾ ਰੋਇਆ ਫੇਰ, ਗਿਆ ਵੀ ਰੋਂਦਾ ਏ, ਜਾਣ ਲੱਗਾ ਫੇਰ ਕੋਈ ਖੁਸ਼ੀ ਨਾਲ ਨਹੀਂ ਜਾਂਦਾ। ਪਕੜ ਚਲਾਇਨ ਦੂਤ ਜਮ, ਕਿਸੇ ਨਾ ਦੇਣੀ ਭੇਤ, ਛੱਡ ਖੜੋਤੇ ਖਿਣੇ ਮਾਹੇ, ਜਿਨ ਸਿਓ ਲੱਗਾ ਹੇਤ, ਉਸ ਵੇਲੇ ਤੇਰਾ ਰੋਇਆ ਕੀ ਕਰੇਗਾ। ਅਰਦਾਸ ਕਰਦਾ ਹੈ ਜਮਾ ਕੇ। ਹੁਣ ਜਿਵੇਂ ਬੜਾ ਕੋਈ ਅਪਰਾਧੀ ਹੋਵੇ ਤੇ ਹੱਥ ਕੜੀਆਂ ਲੱਗੇ, ਉਹਨਾਂ ਨੂੰ ਆਖੇ ਜੀ ਹੱਥ ਜੋੜਨਾ, ਉਹ ਕਹਿਣਗੇ ਹੱਥ ਤੇ ਤੇਰੇ ਉਂਝੀ ਜੁੜੇ ਨੇ, ਉਹ ਤੇ ਅਸੀਂ ਆਪ ਹੀ ਬੰਨ ਦਿੱਤੇ ਨੇ, ਹੁਣ ਤੂੰ ਕੀ ਜੋੜਨੇ। ਜੋੜਨ ਵੇਲੇ ਜੋੜੇ ਨਹੀਂ, ਹੱਥ ਜੋੜਨੇ ਨੇ ਤੇ ਗੁਰੂ ਅੱਗੇ ਜੋੜੋ। ਅਰਦਾਸ ਕਰਨੀ ਹੈ ਤੇ ਸਤਿਗੁਰੂ ਅੱਗੇ ਕਰੋ। ਜਮਾ ਅੱਗੇ ਅਰਦਾਸ ਕੀਤੀ ਤੇ ਕੀ ਕੀਤੀ, ਸੁਣਨਗੇ? ਕਹਿੰਦੇ ਨੇ ਨਹੀਂ ਸੁਣਦੇ। ਕਰੂੰ ਅਰਦਾਸ ਗਾਮ ਕਿਛ ਬਾਕੀ, ਲਿਹੋ ਨਵੇਰੇ ਆਜ ਕੀ ਰਾਤੇ। ਬੰਦਾ ਜੰਮਦਾ ਵੀ ਰੋਂਦਾ, ਮਰਦਾ ਵੀ ਰੋਂਦਾ। ਹਾਂ, ਜਿਨ੍ਹਾਂ ਨੂੰ ਜੀਵਨ ਦੀ ਸੋਝੀ ਆ ਗਈ, ਜਨਮ ਹੋਇਆ ਰੋਏ ਨਹੀਂ, ਮਰਨ ਹੋਇਆ ਰੋਏ ਨਹੀਂ, ਉਹ ਜਨਮ ਮਰਨ ਵਿੱਚ ਹੈ ਹੀ ਨਹੀਂ ਸਨ। ਜਨਮ ਮਰਨ ਦੋਹੋਂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਕਥਾ ਹੈ, ਮੁਸਲਮਾਨ ਔਰਤੋਂ ਦਾਈ ਦੌਲਤਾਂ ਧਨ ਸੀ। ਮੈਂ ਕਹਿੰਦਾ ਪਤਾ ਨਹੀਂ ਕਿੰਨੇ ਜਨਮਾਂ ਦਾ ਉਹਦਾ ਪੁੰਨ ਸੀ, ਜਿਸ ਨੂੰ ਪਹਿਲੇ ਸਭ ਤੋਂ ਗੁਰੂ ਨਾਨਕ ਦੇਵ ਦੇ ਦੀਦਾਰ ਹੋਏ। ਆ ਕੇ ਜਦੋਂ ਵਧਾਈ ਦਿੱਤੀ ਤੇ ਮੈਂ ਤਾਂ ਪੈਸੇ ਦੇਣ ਲੱਗਾ, ਕਹਿਣ ਲੱਗੀ ਨਹੀਂ ਅੱਜ ਨਹੀਂ ਲੈਣੇ। ਉਹਨੇ ਸਮਝਿਆ ਕਿ ਥੋੜੇ ਨੇ ਤਾਂ ਨਹੀਂ ਲੈਂਦੀ। ਕਹਿਣ ਲੱਗੇ ਦੌਲਤਾਂ ਤੇਰੀ ਆਦਤ ਮੁੱਢ ਤੋਂ ਹੀ ਇਹ ਹੋ ਰਹੀ, ਹਰ ਘਰ ਤੋਂ ਲੜ ਕੇ ਆਉਣੀ, ਹੋਰ ਦੇ ਦਿਆਂਗਾ। ਕਹਿਣ ਲੱਗੀ ਨਹੀਂ ਅੱਜ ਲੜਨ ਵਾਲੀ ਗੱਲ ਨਹੀਂ, ਅੱਜ ਮੈਂ ਜਿਸ ਖੁਦਾ ਨੂੰ ਵੇਖ ਕੇ ਆਈ ਹਾਂ, ਸੱਚ ਹੈ ਮੈਂ ਅੱਜ ਸੱਚੀ ਦੌਲਤਾਂ ਬਣ ਗਈ ਹਾਂ। ਜਨਮਾਂ ਜਨਮਾਂ ਦੀ ਮੇਰੀ ਭੁੱਖ ਮੁੱਕ ਗਈ, ਅੱਜ ਤੇ ਮਨ ਚਾਹੁੰਦਾ ਤੂੰ ਨਾ ਵੰਡ ਜੋ ਮੇਰੇ ਘਰ ਚ ਹੈ, ਉਹ ਸਭ ਕੁਝ ਵੇਚ ਕੇ ਮੈਂ ਵੰਡਦੇ ਹਾਂ, ਇਸ ਤੇ ਚਰਨਾਂ ਤੋਂ ਵੇਚ ਕੇ ਵੰਡਦੇ ਹਾਂ। ਜੋ ਉਸਨੇ ਕਿਹਾ ਨਾ, ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਉਹ ਕਹਿੰਦੇ ਨੇ ਇਹ ਜਨਮ ਦੇ ਰੋਏ ਨਹੀਂ, ਵੱਡੀ ਗੱਲ ਕਹੀ, ਰੋਏ ਨਹੀਂ। ਦੀਰਘ ਨਰ ਜਿਉਂ ਬਿਗਸ ਮਿਲੇ ਹੈ, ਵੱਡੇ ਬੰਦੇ ਜਿਵੇਂ ਹੱਸ ਕੇ ਮਿਲਦੇ ਨੇ, ਤਿਉਂ ਇਨ ਕੀਨੋ ਸ਼ਬਦ ਭਲੇ ਹੈ, ਇਹਨਾਂ ਨੇ ਇੱਕ ਬ੍ਰਹਮਨਾਦ ਸ਼ਬਦ ਕੀਤਾ। ਉਹ ਰੋਣਾ ਨਹੀਂ ਸੀ, ਸਾਰੀ ਉਮਰ ਉਹਨਾਂ ਨੇ ਕੀਰਤਨ ਹੀ ਸੁਣਾਇਆ, ਬ੍ਰਹਮਨਾਦ ਹੀ ਕੀਤਾ। ਜਨਮ ਮਰਨ ਦੋਂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਜਿਹੜੇ ਹੋਸ਼ ਨਾਲ ਜੀਵੇ ਨੇ ਨਾ, ਮਰਨ ਲੱਗਿਆਂ ਵੀ ਰੋਏ ਨੇ। ਉਹ ਹੱਸਦੇ ਹੱਸਦੇ ਆਏ ਤੇ ਹੱਸਦੇ ਹੱਸਦੇ ਚਲੇ ਗਏ। ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਨਾਲ ਸੰਬੰਧਿਤ ਇੱਕ ਬਾਣੀ ਹੈ, ਸਦ ਰਾਮਕਲੀ ਆਨੰਦ ਤੇ ਸਦ ਦੋਵੇਂ ਜੁੜੇ ਹੋਏ ਨੇ। ਜਿੱਥੇ ਆਨੰਦ ਸਮਾਪਤ ਹੁੰਦਾ ਸਦ ਸ਼ੁਰੂ ਹੋ ਜਾਂਦੀ, ਖੁਸ਼ੀ ਗਮੀ ਸਾਡੀ ਹੈ ਹੀ ਜੁੜੀ ਹੋਈ। ਉੱਥੇ ਲਿਖਿਆ ਕਿ ਸਤਿਗੁਰੂ ਅਮਰਦਾਸ ਜੀ ਨੇ ਪਰਿਵਾਰ ਸੱਦਿਆ, ਸਾਰਿਆਂ ਨੂੰ ਸਮਝਾਇਆ, ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ। ਅਖੇਰ ਹੱਥ ਜੁੜ ਗਏ ਤੇ ਬੜੇ ਵਿਗਸ ਕੇ ਕਹਿੰਦੇ ਨੇ, ਦਾਤਿਆ ਬੜੀਆਂ ਭੁੱਲਾਂ ਹੋਈਆਂ ਹੋਣਗੀਆਂ, ਪਰ ਹਾਂ ਤੇ ਮੈਂ ਤੇਰਾ, ਮੇਰੀ ਇੱਜ਼ਤ ਰੱਖ ਲੈਣੀ, ਪੈਜ ਰੱਖ ਲੈਣੀ। ਸਤਿਗੁਰ ਕਰੇ ਹਰ ਪੈ ਬੇਨਤੀ, ਮੇਰੀ ਪੈਜ ਰੱਖੋ ਅਰਦਾਸ ਜੀਓ, ਮੇਰੀ ਅਰਦਾਸ ਹੈ ਮੇਰੀ ਇੱਜ਼ਤ ਰੱਖ ਲੈਣੀ। ਹੁਣ ਜਿਹੜੇ ਪ੍ਰੇਮ ਤੋਂ ਵਿਹੂਣੇ ਨੇ, ਜਿਹੜੇ ਸ਼ਰਨ ਵਿੱਚ ਨਹੀਂ ਆਏ, ਦ੍ਰਿਸ਼ਟੀ ਜਿਨ੍ਹਾਂ ਤੇ ਨਹੀਂ ਹੋਈ, ਰੋਂਦੇ ਹੀ ਆਏ ਤੇ ਰੋਂਦੇ ਹੀ ਚਲੇ ਗਏ, ਨਾ ਦ੍ਰਿਸ਼ਟੀ ਆਵੈ ਮਰਤ ਹਾਵੈ, ਮਹਾਂ ਗਰਭ ਮੁੱਠੀ ਆ, ਗਰਭ ਹੁੰਦਾ ਹੰਕਾਰ, ਹੰਕਾਰ ਵਿੱਚੋਂ ਲੁੱਟੇ ਗਏ ਉੱਠ ਅੱਗੇ ਗਏ, ਜਲ ਬਾਜ ਮੱਛਲੀ ਤੜਫੜਾਵੈ। ਜਿਵੇਂ ਪਾਣੀ ਤੋਂ ਬਿਨਾਂ ਮੱਛੀ ਤੜਫਦੀ ਹੈ, ਉਹ ਇੰਜ ਤੜਫੇ ਸੰਸਾਰ ਵਿੱਚ, ਸੰਗ ਮਾਇਆ ਰੁੱਠੀ ਆ, ਮਾਇਆ ਦੇ ਵਿੱਚ ਹੀ ਉਹ ਸੜ ਗਏ ਜਲ ਗਏ। ਕਰ ਪਾਪ ਜੋਨੀ ਭੈਪੀਤ ਹੋਈ, ਦੇ ਸਾਸਨ ਜਾਮ ਜੀਓ ਪਾਪ ਕੀਤੇ, ਜੋਨਾ ਮਿਲੀਆਂ ਭੈਪੀਤ ਹੋਏ ਡਰੇ। ਜਮ ਨੇ ਉਹਨਾਂ ਨੂੰ ਸਾਸਨ ਦਾ ਅਰਥ ਕੀ ਹੁੰਦਾ, ਤਾੜਨਾ, ਸਜ਼ਾ। ਜਮ ਨੇ ਉਹਨਾਂ ਨੂੰ ਸਜ਼ਾ ਦਿੱਤੀ, ਜਮ ਉਹਨਾਂ ਨੂੰ ਸਜ਼ਾ ਦਿੰਦਾ ਜੋ ਹੰਕਾਰੀ ਨੇ, ਸੰਗਤ ਤੋਂ ਟੁੱਟੇ ਨੇ। ਬਿਨਵੰਤ ਨਾਨਕ ਓਠ ਤੇਰੀ ਰਾਖ ਪੂਰਨ ਕਾਮ ਜੀਓ। ਸਾਹਿਬ ਕਹਿੰਦੇ ਨੇ ਮੈਨੂੰ ਤੇਰੀ ਓਟ ਹੈ, ਮੈਂ ਬੇਨਤੀ ਕਰਨਾ ਮੈਨੂੰ ਪ੍ਰਮਾਤਮਾ ਤੇਰੀ ਓਟ ਹੈ, ਤੇਰਾ ਹੀ ਆਸਰਾ ਹੈ, ਮੈਨੂੰ ਰੱਖ ਲੈ, ਮੇਰੇ ਸਾਰੇ ਕਾਰਜ ਰਾਸ ਕਰ ਦੇ, ਤੇਰੀ ਰਖਵਾਲੀ ਨਾਲ ਕੰਮ ਪੂਰੇ ਹੋਣੇ ਨੇ। ਗੁਰ ਪੂਰੇ ਮੇਰੀ ਰਾਖ ਲਈ, ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ, ਜਨਮ ਜਨਮ ਕੀ ਮਹਿਲ ਗਏ। ਜਨ ਕੇ ਪੂਰਨ ਹੋਏ ਕਾਮ, ਕਲੀ ਕਾਲ ਮਹਾਂ ਬਿਖਿਆ ਮੈਂ, ਲੱਜਾ ਰਾਖੀ ਰਾਮ। ਇਹ ਤੇ ਸੱਚ ਹੈ, ਜਿਸ ਦੀ ਰਹਿਮਤ ਨਾਲ ਹੋਵੇ। ਮੈਂ ਵੇਖਿਆ ਬੰਦਾ ਮਿੱਟੀ ਨੂੰ ਹੱਥ ਪਾਉਂਦਾ ਤੇ ਸੋਨਾ ਬਣ ਜਾਂਦੀ। ਜਿਸ ਪਾਸੇ ਜਾਂਦਾ ਕਾਰਜ ਰਾਸ ਹੁੰਦੇ ਜਾਂਦੇ ਨੇ, ਜਿਹਦੀ ਰਹਿਮਤ ਨਾਲ ਨਾ ਹੋਵੇ ਬੰਦੇ ਦਾ ਸੋਨਾ ਵੀ ਮਿੱਟੀ ਹੋ ਜਾਂਦੀ। ਜਿਸ ਪਾਸੇ ਜਾਏ ਘਾਟਾ ਹੀ ਘਾਟਾ, ਜਿਸ ਪਾਸੇ ਜਾਏ ਖੁਆਰੀ ਖੁਆਰੀ। ਉਸ ਦਾ ਸੰਗ ਸਾਥ ਨਾਲ ਹੋਵੇ, ਜਨ ਕੇ ਪੂਰਨ ਹੋਏ ਕਾਮ, ਕਲੀ ਕਾਲ ਮਹਾਂ ਬਿਖਿਆ ਮੈਂ, ਲੱਜਾ ਰਾਖੀ ਰਾਮ। ਬਸ ਇੱਕ ਕੰਮ ਪੂਰਾ ਹੋ ਗਿਆ, ਸਾਰੇ ਹੋ ਗਏ। ਉਹ ਕਿਹੜਾ ਹੈ? ਉਸ ਦੀ ਨਜ਼ਰ ਵਿੱਚ ਪ੍ਰਵਾਨ ਹੋ ਜਾਈਏ, ਮਨੁੱਖਾ ਜਨਮ ਸਫਲ ਹੋ ਜਾਏ, ਸਤਿਗੁਰੂ ਸਾਡੇ ਤੇ ਇਤਬਾਰ ਕਰਨ ਲੱਗ ਪੈਣ ਕਿ ਸਿੱਖ ਭਰੋਸੇ ਯੋਗ ਹੈ। ਬਸ ਇਸ ਤੋਂ ਵੱਡਾ ਹੋਰ ਸੰਸਾਰ ਵਿੱਚ ਕੰਮ ਕੋਈ ਨਹੀਂ। ਗੁਰੂ ਬਖਸ਼ਿਸ਼ ਕਰੇ, ਇਹ ਵਿਚਾਰ ਸਾਡੇ ਹਿਰਦੇ ਵਿੱਚ ਵਸਣ। ਬਨਵੰਤ ਨਾਨਕ ਓਠ ਤੇਰੀ ਰਾਖ, ਪੂਰਨ ਕਾਮ ਜੀਓ। ਫੁੱਲਾਂ ਦੀ ਖਿਮਾ ਜੀ ਦੱਸ ਰਹੇ ਨੇ, ਪੂਰਾ ਇਹ ਹਫ਼ਤਾ ਤੁਹਾਡੇ ਚਰਨ ਪਰਸਨੇ ਨੇ, ਸਮੇਂ ਸਿਰ ਆ ਕੇ ਵਿਚਾਰਾਂ ਸਰਵਣ ਕਰਨੀਆਂ। ਇਸ ਤੋਂ ਅਗਲੇ ਵਿਚਾਰ ਸਵੇਰ ਦੇ ਦੀਵਾਨ ਵਿੱਚ ਸਵੇਰੇ ਆਰੰਭ ਕਰਾਂਗੇ। ਪਿਆਰ ਸਾਹਿਤ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।